हे गुरु सत नाम वाहे गुरु
सत नाम वाहे 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 गुरु सत
सत नाम वाहे गुरु सत नाम वाहे गुरु सत नाम सत नाम श्री वाहे गुरु साहिब जी बिलावल महला पंजवां मोरी अहं जाए दर्शन पावत हे राचो नाथ हे सहाई संतना आब चरण गहे मोरी अहं जाए दर्शन पावत है राचो नाथ हे सहाई संतना अब चरण गहे रहाओ आहे मन अवर न पावे चरनावे चरनावे उलझ्यो आल मकरंद कमल ज्यों अन रस नहीं चाहे एक हर लाहे अन ते टूटी है रिख ते छूटी है मन हर रस कूटी है संग साधु उल्टी है अन नाही नाही रे नानक प्रीत चरण चरण हे अन नाही नाही रे नानक प्रीत चरण चरण हे
वाहे गुरु जी का खालसा वाहे गुरु जी की फतेह। जुग जुग अटल लोक परलोक दे सुख दाते श्री गुरु ग्रंथ साहिब महाराज जी की पवित्र गोद अंदर महान मुकद्दस स्थान सिक्खी दे केंद्र सचखंड श्री हरिमंदर साहिब जी तो सतगुरां दा जो फरमान जारी होया जो आदेश महाराज ने बख्शिश किया बड़े प्यार नाल एकाग्रता नाल आप जी ने सुनिया। दीन दयाल पातशाह धन पंचम पिता जी के मुखारबिंद तो यह वचन उचारिया होया। सतगुरु जी इस पावन शब्द के अंदर मन की हौमै मार के करता पुरख वाहिगुरु जी के रंग में रंगे
ਰੰਗੇ ਜਾਣ ਦਾ ਸਾਧਨ ਦੱਸ ਰਹੇ, ਜੁਗਤ ਦੱਸ ਰਹੇ। ਪਹਿਲੀ ਪੰਕਤੀ ਸ਼ਬਦ ਦੀ ਰਹਾਓ ਦੀ ਪੰਕਤੀ ਹੈ। ਇੱਕ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੇ ਆਪ ਨੂੰ ਰੰਗ, ਗੁਰੂ ਦੇ ਚਰਨੀ ਲੱਗ, ਜਿਹੜੀ ਸਭ ਤੋਂ ਵੱਡੀ ਵਿੱਥ ਹੈ ਪਰਮੇਸ਼ਰ ਵਿੱਚ ਅਤੇ ਜੀਵ ਵਿੱਚ, ਉਹ ਖਤਮ ਹੋ ਜਾਏਗੀ। ਅਤੇ ਉਹ ਸਭ ਤੋਂ ਵੱਡੀ ਵਿੱਥ ਹੈ ਹਉਮੈ, ਸਭ ਤੋਂ ਵੱਡਾ ਪਰਦਾ ਹੈ ਹਉਮੈ। ਮੈਂ ਕੂਕਰਿਆ ਮਨੁੱਖ, ਜਿੰਨੀ ਮੈਂ ਪ੍ਰਬਲ ਹੈ ਓਨੀ ਵਿੱਥ ਗਹਿਰੀ ਹੈ। ਜਿਉਂ ਜਿਉਂ ਮੈਂ ਮਿਟਦੀ ਹੈ, ਜਬ ਆਪਾ ਪਰਕਾ ਮਿਟ ਗਿਆ, ਜਪ ਦੇਖੋ ਤਤ ਤੂੰ। ਅਸਲ ਵਿੱਚ ਇਹ ਮੈਂ ਅਤੇ ਤੂੰ ਵੱਖ ਵੱਖ ਜਾਪਦਾ ਹੀ ਓਨੀ ਦੇਰ ਹੈ ਜਿੰਨੀ ਦੇਰ ਹਮ ਹੈ, ਸਾਡੀ ਹੋਂਦ ਹੈ, ਸਾਡੀ ਹਸਤੀ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਭਗਤ ਜਨਾਂ ਦੀ ਇਹ ਮੈਂ ਮਿਟ ਗਈ ਅਤੇ ਉਹ ਕਹਿੰਦੇ ਕਿ ਕਿਹੜਾ ਰਵਿਦਾਸ, ਮੈਂ ਤਾਂ ਰਿਹਾ ਹੀ ਨਹੀਂ, ਜੋ ਕੁਝ ਹੈ ਉਹ ਵਾਹਿਗੁਰੂ ਹੈ, ਕਿਹੜਾ ਕਬੀਰ, ਮੈਂ ਤਾਂ ਰਿਹਾ ਹੀ ਨਹੀਂ। ਸਭ ਤੋਂ ਵੱਡੀ ਵਿੱਥ ਹਉਮੈ ਹੈ, ਹਉਮੈ ਪਰਮੇਸ਼ਰ ਤੋਂ ਦੂਰ ਕਰ ਰਹੀ ਹੈ ਸਾਨੂੰ। ਗੁਰੂ ਸਾਹਿਬ ਜੀ ਅੱਜ ਇਸ ਮਤ ਦੇ ਰਹੇ ਨੇ ਵੀ ਮੋਰੀ ਅਹੰ ਜਾਏ, ਅਹੰ ਹੰਗਤਾ। ਅਸਲ ਵਿੱਚ ਸਾਧ ਸੰਗਤ ਜਿੰਨਾ ਦੁੱਖ ਹੈ ਉਹਦਾ ਇੱਕੋ ਹੀ ਕਾਰਨ ਹੈ, ਹੰਕਾਰ। ਇਹ ਜਨਮ ਮਰਨ ਦਾ ਕਾਰਨ ਵੀ ਹੰਕਾਰ ਹੈ। ਹਉਮੈ ਵਿੱਚ ਜਗ ਉਪਜੈ ਪੁਰਖਾ, ਜਿਹੜਾ ਗਰਭ ਜੂਨ ਦਾ ਦੁੱਖ ਹੈ, ਮੌਤ ਦਾ ਦੁੱਖ ਹੈ, ਇਹਦਾ ਕਾਰਨ ਵੀ ਹੰਕਾਰ ਹੀ ਹੈ। ਹੰਕਾਰ ਮਿਟ ਗਿਆ ਤਾਂ ਜਨਮ ਮਰਨ ਵੀ ਮਿਟ ਜਾਣਾ। ਇੱਕ ਛੋਟੀ ਜਿਹੀ ਵਿਥਿਆ ਹੈ, ਹਉਮੈ ਦਾ ਦੁੱਖ ਕਿਸ ਤਰ੍ਹਾਂ ਦਾ ਹੁੰਦਾ, ਮੈਂ ਆਪ ਜੀ ਦੇ ਸਮਕਸ਼ ਇਹਨੂੰ ਸਾਂਝੀ ਕਰ ਲਵਾਂ, ਗੱਲ ਸੌਖੀ ਸਮਝ ਵਿੱਚ ਆ ਜਾਏਗੀ। ਬਾਬਾ ਬੁੱਲੇ ਸ਼ਾਹ ਦਰਵੇਸ਼ ਪੁਰਖ ਸਨ, ਪਰਮੇਸ਼ਰ ਵਿੱਚ ਲੀਨ ਸਨ, ਰੱਬੀ ਰੰਗ ਵਿੱਚ ਜੂਣ ਵਾਲੇ ਸੀ। ਉਹਨਾਂ ਨੂੰ ਵੀ ਹਉਮੈ ਨੇ ਘੇਰਿਆ ਸੀ ਇੱਕ ਵਾਰੀ, ਪਰ ਉਹਨਾਂ ਨੇ ਹਉਮੈ ਦੇ ਸੰਗਲ ਤੋੜੇ ਅਤੇ ਆਪਣੇ ਮੁਰਸ਼ਦ ਦੇ ਜ਼ਰੀਏ ਗੁਰੂ ਵਿੱਚ, ਪਰਮੇਸ਼ਰ ਵਿੱਚ ਆ ਭੇਦ ਹੋ ਗਏ। ਇੱਕ ਵਾਰੀ ਘੇਰਿਆ ਸੀ ਉਹਨਾਂ ਨੂੰ, ਜਦੋਂ ਕੰਨਾਂ ਵਿੱਚ ਬੋਲ ਪਏ ਕਿ ਸੱਯਦ ਹੋ ਕੇ ਅਰਾਈਆਂ ਦੇ ਭਾਂਡੇ ਮਾਂਜਦਾ, ਅਰਾਈਆਂ ਦੀ ਚਾਕਰੀ ਕਰਦਾ। ਵੇਖੋ ਇਹ ਜਿਹੜਾ ਕੋਹੜ ਹੈ ਨਾ, ਇਹ ਸਾਰਿਆਂ ਨੂੰ ਲੱਗਿਆ ਹੋਇਆ। ਇਸਲਾਮ ਦੀ ਸਿੱਖਿਆ ਪਿਆਰੀ ਹੈ, ਇੱਕ ਖੁਦਾ ਦੀ ਗੱਲ ਕਰਦੇ ਨੇ, ਲਾ ਇਲਾ ਇਲਾ, ਰੱਬ ਇੱਕ ਹੈ, ਪਰ ਵਰਨ ਵੰਡ, ਜਾਤਾਂ, ਸ਼੍ਰੇਣੀਆਂ, ਕਤਲੋ ਗਾਰਦ, ਇੱਕ ਦੂਜੇ ਪ੍ਰਤੀ ਦੁਸ਼ਮਣੀ, ਵੈਰ, ਉਹ ਹੈ। ਕਿਤੇ ਕਿਤੇ ਬਿਮਾਰੀ ਸਾਡੇ ਵਿੱਚ ਵੀ ਹੈ। ਇੱਕ ਉਹ ਓਅੰਕਾਰ ਨੂੰ ਮੱਥਾ ਟੇਕਣ ਵਾਲੇ, ਏਕ ਪਿਤਾ ਏਕ ਸਕੇਹਾ ਮੁਬਾਰਕ ਪੜ੍ਹਨ ਵਾਲੇ, ਗੁਰਮਤਿ ਜੁਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ, ਮਾਤਾ ਸਾਹਿਬ ਕੌਰ ਦੇ ਲਾਡਲੇ ਖਵਾਉਣ ਵਾਲੇ, ਜਾਤਾਂ, ਗੋਤਾਂ, ਬਰਾਦਰੀਆਂ, ਸਾਨੂੰ ਵੀ ਚੰਬੜੀਆਂ ਹੋਈਆਂ। ਇਹ ਸਾਡੀ ਹੋਂਦ ਦਾ ਪ੍ਰਤੀਕ ਨੇ, ਸਾਡੇ ਅਲੱਗ ਹੋਣ ਦਾ, ਸਾਡੀ ਹਸਤੀ ਨੂੰ ਪ੍ਰਗਟ ਕਰਨ ਦਾ ਪ੍ਰਤੀਕ ਹੈ। ਅਸੀਂ ਆਪਣੀ ਹਸਤੀ ਜਨਾਉਣੀ ਚਾਹੁੰਦੇ ਹਾਂ। ਗੁਰੂ ਦਾ ਉਪਦੇਸ਼ ਅਸੀਂ ਵੀ ਚੰਗੀ ਤਰ੍ਹਾਂ ਨਹੀਂ ਮੰਨਿਆ, ਹਉਮੈ ਦਾ ਪ੍ਰਗਟਾਵਾ ਕਿਤੇ ਨਾ ਕਿਤੇ ਹੋ ਰਿਹਾ। ਅਤੇ ਜੇ ਤੁਸੀਂ ਬਹੁਤੇ ਗੌਰ ਨਾਲ ਵੇਖਣਾ ਨਾ, ਕਦੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹੀ ਚਲੇ ਜਾਇਓ, ਜਿੱਥੇ ਆ ਕੇ ਹਉਮੈ ਮਿਟਣੀ ਸੀ, ਆਪਣੇ ਆਪ ਨੂੰ ਮਕਾਉਣਾ ਸੀ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਸ਼ਬਦ ਮੈਂ ਵਰਤ ਰਿਹਾ, ਚਲੋ ਦਰਬਾਰ ਵਿੱਚ ਤਾਂ ਗਿਆਨ ਹੈ ਹੀ ਹੈ ਨਾ, ਪਾਰਕਿੰਗ ਸ਼ਬਦ ਇਸ ਲਈ ਵਰਤ ਰਿਹਾ, ਉੱਥੇ ਤੁਹਾਨੂੰ ਹਜ਼ਾਰਾਂ ਗੱਡੀਆਂ ਖੜ੍ਹੀਆਂ ਮਿਲਣਗੀਆਂ, ਜਿਹਦੇ ਵਿੱਚੋਂ 50% ਗੱਡੀਆਂ ਦੇ ਪਿੱਛੇ ਗੋਤ ਲਿਖੀ ਹੋਏਗੀ, ਆਪੋ ਆਪਣੀ ਜਾਤ, ਆਪੋ ਆਪਣੀ ਸ਼੍ਰੇਣੀ ਲਿਖੀ ਹੋਏਗੀ। ਆਏ ਉਹਦੇ ਦਰ ਉੱਤੇ ਹੈ ਜਿੱਥੇ ਆਪਣਾ ਆਪਾ ਮਿਟਾਉਣਾ ਹੈ, ਹਉਮੈ ਮਾਰਨੀ ਹੈ। ਅਤੇ ਯਤਨ ਇਹ ਹੈ ਕਿ ਮੈਂ ਆਪਣੀ ਹਸਤੀ ਜਣਾ ਸਕਾਂ ਕਿ ਮੇਰੀ ਸ਼੍ਰੇਣੀ ਬੜੀ ਵੱਡੀ ਹੈ। ਸੱਚੀ ਗੱਲ ਇਹ ਹੈ ਸਾਧ ਸੰਗਤ ਕਿ ਅਸੀਂ ਗੁਰੂ ਕੀ ਮੱਤ ਨੂੰ ਅਜੇ ਜਾਣਿਆ ਨਹੀਂ ਹੈ, ਅਜੇ ਉੱਥੇ ਫਸੇ ਪਏ ਹਾਂ। ਬਾਬਾ ਬੁੱਲੇ ਨੂੰ ਵੀ ਚੰਬੜੀ ਸੀ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਵੰਸ਼ ਵਿੱਚੋਂ, ਸਈਦਾਂ ਦੇ ਘਰਾਣੇ ਵਿੱਚੋਂ, ਅਰਾਈਆਂ ਦੇ ਘਰ ਜਾ ਕੇ ਚਾਕਰੀ ਕਰਦੇ ਹੋ। ਅਨਾਇਤ ਅਲੀ ਉਹਨਾਂ ਦੇ ਮੁਰਸ਼ਦ ਅਰਾਈ ਸਨ। ਉਹ ਕਿਤੇ ਸੂਖਮ ਜਿਹਾ ਪਰਦਾ ਆ ਗਿਆ ਹੋਮੈ ਦਾ ਅੱਗੇ, ਖਤਰਨਾਕ ਬੜਾ, ਕਈ ਰੂਪ ਧਾਰ ਕੇ ਆ ਜਾਂਦਾ ਸਤਸੰਗ, ਇੰਨਾ ਸੂਖਮ ਇੰਨਾ ਬਰੀਕ ਹੈ, ਕਈ ਰੂਪ ਧਾਰ ਕੇ ਆ ਜਾਂਦਾ, ਕਈ ਵਾਰੀ ਤਾਂ ਨਿਮਰਤਾ ਦਾ ਰੂਪ ਧਾਰ ਕੇ ਆ ਜਾਂਦਾ ਹੈ। ਹਉਮੈ ਸਾਨੂੰ ਪਤਾ ਨਹੀਂ ਲੱਗ ਰਹੀ ਅਤੇ ਸਾਡੀ ਨਿਮਰਤਾ ਹੰਕਾਰ ਬਣ ਜਾਂਦੀ ਹੈ ਜੀ, ਮੇਰੇ ਵਰਗਾ ਤਾਂ ਨੀਵਾਂ ਹੀ ਕੋਈ ਨਹੀਂ ਹੈ, ਮੇਰੇ ਵਰਗੀ ਤਾਂ ਨਿਮਰਤਾ। ਸ਼ਬਦ ਬਦਲ ਜਾਂਦੇ ਨੇ, ਅੱਖਰ ਬਦਲ ਜਾਂਦੇ ਨੇ, ਇਹ ਦਾਸ ਨੇ ਕੀਤਾ, ਮੈਂ ਉੱਥੇ ਹੀ ਹੈ, ਅੱਖਰ ਬਦਲੇ ਨੇ, ਬਿਰਤੀ ਨਹੀਂ ਬਦਲੀ, ਕੀ ਫਰਕ ਪੈਂਦਾ ਸਤਸੰਗ। ਬਾਬਾ ਬੁੱਲੇ ਦੇ ਅੰਦਰ ਇਸ ਚੀਜ਼ ਦਾ ਅਟੈਕ ਹੋਇਆ ਸੀ, ਸਾਰਿਆਂ 'ਤੇ ਹੁੰਦਾ, ਗੁਰਮੁਖੋ ਧੰਨ ਨੇ ਜਿਹੜੇ ਬਚ ਜਾਂਦੇ ਆ। ਕਹਿੰਦੇ ਬਾਬਾ ਬੁੱਲਾ ਆਪਣੀ ਛੱਪਰ ਦੇ ਅੰਦਰ ਲੇਟਿਆ ਹੋਇਆ, ਕੱਖਾਂ ਦੀ ਕੁੱਲੀ ਸੀ, ਬਾਰ ਬਾਰ ਰੱਬ ਦੇ ਰੰਗ ਵਿੱਚ ਆਪਣੀ ਮਸਤੀ ਦੇ ਅੰਦਰ ਬੜੇ ਵਜ਼ਦ ਵਿੱਚ, ਬੜੇ ਰੱਬੀ ਸਰੂਰ ਦੇ ਅੰਦਰ ਅੰਦਰ ਮਗਨ ਹੈ। ਕੁਝ ਮੁਰੀਦ ਬਾਹਰ ਸਨ, ਦੋ ਚਾਰ ਮੁਰੀਦ ਬਾਹਰ ਬੈਠੇ ਸੀ, ਸ਼ਿਸ਼ ਬਾਹਰ ਬੈਠੇ ਸੀ, ਸਿੱਖਿਆਰਥੀ ਬਾਹਰ ਬੈਠੇ ਸੀ ਅਤੇ ਬਾਹਰੋਂ ਗਾਜਰਾਂ ਪੁੱਟ ਕੇ ਖਾ ਰਹੇ ਸੀ। ਚੌਧਰੀ ਆਏ, ਮੀਆਂ ਆਏ ਘੋੜੇ 'ਤੇ ਸਵਾਰ, ਉਹਨਾਂ ਨੇ ਵੇਖਿਆ ਵੀ ਵੇਸ਼ਭੂਸ਼ਾ ਤੋਂ, ਲਿਬਾਸ ਤੋਂ ਮੁਸਲਮਾਨ ਜਾਪਦੇ ਆ। ਹੁਣ ਜਿਹੜੇ ਆ ਰਹੇ ਸੀ, ਇੱਕ ਮੀਆਂ, ਇੱਕ ਘੋੜਿਆਂ 'ਤੇ ਚੜ੍ਹੇ ਹੋਏ, ਇਹ ਕੁਦਰਤੀ ਹੈ, ਜਦੋਂ ਬੰਦਾ ਘੋੜ ਸਵਾਰ ਹੋਵੇ, ਕਹਿਣ ਦਾ ਅਰਥ ਹੈ ਵੀ ਥੋੜ੍ਹਾ ਪ੍ਰਤਿਭਾ, ਸ਼ੋਭਾ, ਸ਼ੋਹਰਤ ਹੋਵੇ ਅਤੇ ਉਹ ਦੂਜਿਆਂ ਦੇ ਰੋਹਬ ਪਾਉਣਾ ਆਪਣਾ ਅਧਿਕਾਰ ਸਮਝਦਾ। ਹਉਮੈ ਬੋਲਦੀ, ਅੰਦਰੋਂ ਕੂਕਦੀ ਹੈ, ਕਈ ਰੂਪ ਧਾਰ ਕੇ ਕੂਕਦੀ ਹੈ। ਇਹ ਘੋੜਿਆਂ ਤੋਂ ਉਤਰੇ ਅਤੇ ਇਹਨਾਂ ਨੇ ਆ ਕੇ ਪੁੱਛਿਆ, ਤੁਸੀਂ ਕੌਣ ਹੋ? ਸਖਤੀ ਦੇ ਨਾਲ ਦਬਕਾ ਮਾਰ ਕੇ ਪੁੱਛਿਆ। ਬਾਬਾ ਬੁੱਲੇ ਦੇ ਸ਼ਿਸ਼ ਜਿਹੜੇ ਸਨ, ਸਿਖਿਆਰਥੀ ਸਨ, ਉਹਨਾਂ ਨੂੰ ਇਹ ਘੋੜ ਸਵਾਰ ਮੀਆਂ ਉਤਰ ਕੇ ਪੁੱਛਣ ਲੱਗੇ, ਤੁਸੀਂ ਕੌਣ ਹੋ? ਕਹਿੰਦੇ ਜੀ, ਅਸੀਂ ਵੀ ਮੁਸਲਮਾਨ ਹੀ ਹਾਂ। ਜਦੋਂ ਰੋਬ ਦਾ ਵੇਖਿਆ ਨਾ, ਦਬਕਾ ਸੁਣਿਆ ਅਤੇ ਥੋੜ੍ਹੇ ਜਿਹੇ ਡਰ ਗਏ ਵੀ ਇਹ ਮੀਆਂ ਨੇ ਪਤਾ ਨਹੀਂ ਸਾਨੂੰ ਕਿਉਂ ਅੱਖਾਂ ਕੱਢ ਰਹੇ ਨੇ, ਅਤੇ ਕੰਬਦੇ ਕੰਬਦੇ ਕਹਿਣ ਲੱਗੇ, ਜੀ ਅਸੀਂ ਵੀ ਮੁਸਲਮਾਨ ਹੀ। ਉਹਨਾਂ ਨੇ 5-7 ਮਾਰੀਆਂ। ਕਹਿੰਦੇ, ਰੋਜ਼ਿਆਂ ਦੇ ਦਿਨਾਂ ਵਿੱਚ ਗਾਜਰਾਂ ਖਾ ਰਹੇ ਹੋ? ਕਹਿੰਦੇ ਜੀ, ਭੁੱਖ ਲੱਗ ਗਈ, ਤੁਹਾਨੂੰ ਨਹੀਂ ਪਤਾ ਰੋਜ਼ਿਆਂ ਦੇ ਦਿਨ ਨੇ ਅਤੇ ਤੁਸੀਂ ਬਾਹਰ ਬੈਠ ਕੇ ਗਾਜਰਾਂ ਖਾ ਰਹੇ ਹੋ, ਕੈਸੇ ਮੁਸਲਮਾਨ ਹੋ? ਉਹ ਫਿਰ ਹੱਥ ਜੁੜ ਕੇ ਕਹਿੰਦੇ, ਜੀ ਮੁਸਲਮਾਨ ਨੂੰ ਭੁੱਖ ਨਹੀਂ ਲੱਗ ਸਕਦੀ, ਬੁੱਲੇ ਦੇ ਮੁਰੀਦ ਸਨ ਉਹ, ਮਸਤੀ ਵਿੱਚ ਜੂਣ ਵਾਲੇ, ਇਹਨਾਂ ਨੇ ਹੋਰ ਛੱਡੀਆਂ ਅਤੇ ਝਿੜਕ ਕੇ ਚਲੇ ਗਏ ਵੀ ਮੁਸਲਮਾਨ ਹੋ ਕੇ ਰੋਜ਼ਿਆਂ ਦੇ ਦਿਨਾਂ ਵਿੱਚ ਗਾਜਰਾਂ ਖਾਂਦੇ ਹੋ, ਰੋਜ਼ੇ ਰੱਖਣੇ ਨੇ। ਉਪਦੇਸ਼ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਨਾ, ਵੇਖੋ ਹਰੇਕ ਦਾ ਆਪੋ ਆਪਣਾ ਵਿਸ਼ਵਾਸ ਹੈ, ਪਰ ਉਪਦੇਸ਼ ਨੂੰ ਪ੍ਰੇਮ ਦੇ ਨਾਲ ਦੂਜਿਆਂ ਤੱਕ ਪਹੁੰਚਾਇਆ ਜਾ ਸਕਦਾ, ਡੰਡੇ ਨਾਲ ਨਹੀਂ। ਸਾਧ ਸੰਗਤ ਘੋੜ ਸਵਾਰ 'ਤੇ ਚਲੇ ਗਏ ਅਤੇ ਇਹ ਮੁਰੀਦ ਉੱਠੇ ਅਤੇ ਆਪਣਾ ਦੁੱਖੜਾ ਲੈ ਕੇ ਬਾਬੇ ਬੁੱਲੇ ਕੋਲ ਚਲੇ ਗਏ, ਜਾ ਕੇ ਰੋਣ ਲੱਗ ਪਏ। ਕਹਿਣ ਲੱਗੇ, ਚੰਗਾ ਹੋਇਆ ਸਾਡੇ ਨਾਲ ਅੱਜ ਤੁਸੀਂ ਅੰਦਰ ਪਏ ਹੋ, ਸਾਨੂੰ ਬਾਹਰ ਮਾਰ ਪਈ ਹੈ, ਸਾਨੂੰ ਚਪੇੜਾਂ ਵੱਜੀਆਂ। ਬੜੇ ਗੁੱਸੇ ਵਿੱਚ ਆ ਕੇ, ਬੜੇ ਕ੍ਰੋਧ ਵਿੱਚ ਆ ਕੇ ਕੁਝ ਮੀਆਂ ਆਏ ਸੀ, ਉਹਨਾਂ ਨੇ ਮਾਰਿਆ ਸਾਨੂੰ, ਸਾਨੂੰ ਕਸ਼ਟ ਦਿੱਤਾ, ਦੁੱਖ ਦਿੱਤਾ। ਰੋਂਦੇ ਹੋਏ ਜਾ ਕੇ ਬਾਬਾ ਬੁੱਲੇ ਨੂੰ ਕਹਿਣ ਲੱਗੇ ਅਤੇ ਉਸ ਰੱਬ ਦੇ ਪਿਆਰੇ ਨੇ ਪੁੱਛਿਆ, ਕਹਿੰਦੇ ਜਾਣਦੇ ਸੀ ਅੰਦਰ ਦੀ ਸੋਝੀ ਸੀ, ਕਹਿੰਦੇ ਹੋਇਆ ਕੀ ਸੀ? ਅਤੇ ਇਹ ਮੁਰੀਦ ਕਹਿਣ ਲੱਗੇ, ਜੀ ਮੀਆਂ ਆਏ ਸੀ, ਉਹਨਾਂ ਸਾਨੂੰ ਪੁੱਛਿਆ ਤੁਸੀਂ ਕੌਣ ਹੋ? ਅਤੇ ਜਦੋਂ ਅਸੀਂ ਕਿਹਾ ਵੀ ਅਸੀਂ ਮੁਸਲਮਾਨ ਹਾਂ, ਉਹਨਾਂ ਨੇ ਸਾਡੇ ਚਪੇੜਾਂ ਮਾਰੀਆਂ, ਅਤੇ ਮੁਸਲਮਾਨ ਕੈਸੇ ਹੋ, ਰੋਜ਼ਿਆਂ 'ਚ ਗਾਜਰਾਂ ਖਾ ਰਹੇ ਹੋ? ਅਸੀਂ ਚੋਟਾਂ ਖਾ ਕੇ ਤੁਹਾਡੇ ਕੋਲ ਆਏ ਹਾਂ। ਅਤੇ ਬਾਬੇ ਬੁੱਲੇ ਨੇ ਨਾ ਇੱਕ ਬੜਾ ਪਿਆਰਾ ਜਿਹਾ ਸਹਿਜੇ ਜਿਹੇ 'ਚ ਹੀ ਬਚਨ ਕਹਿ ਦਿੱਤਾ, ਸਾਡੀ ਸਮਝ ਵਿੱਚ ਪਾਉਣ ਵਾਲਾ ਬਚਨ ਹੈ। ਬਾਬਾ ਬੁੱਲਾ ਕਹਿਣ ਲੱਗਾ ਵੀ ਭਲਿਓ, ਤੁਸੀਂ ਕੁਝ ਹੋਣ ਦਾ ਭਰਮ ਪਾਲਿਆ, ਆਪਣੀ ਹਸਤੀ ਜਣਾਉਣ ਦਾ ਯਤਨ ਕੀਤਾ, कि मैं हाँ, जो कुछ पूछा उन्होंने भी तुसी कौन हो तो दस्या मैं हाँ, मेरी कोई हस्ती है। तो जो तुसी अपनी हस्ती जनाई, अपनी होंद जनाई, तुसी चोटा खादिया, मैं कुछ भी नहीं तो मेरे चोटा नहीं बचिया, वेखो की जाना मैं कौन बुलिया, मैं कुछ भी नहीं बुला, कहिंदा मैं कुछ भी नहीं, मैनू पता ही नहीं मैं कौन हाँ। दुनिया मैनू बुला कहती है, दुनिया मैनू फकीर आके, तो बुला कहिंदा मैनू नहीं पता मैं की हाँ। तुसी कुछ होण दा भरम पालिया, कुछ हस्ती नू जनाया, तो तुसी चोटा खाडियां खादियां, बाबा बुला कहिंदा मैं कुछ भी नहीं, मैं क्यों चोटा खावां। हस्ती नू मिटाना मुरशद दी खुशी लैनी है, मिटा दे अपनी हस्ती को गरकश मरतबा चाहे, जे कुछ बनना चाहुंदा है ते अपनी हस्ती मिटा। जिमीदार ने खेतां विच बीज बीजिया, मिट्टी च मिला दिता बीज, ते जिहड़ा बीज मिट्टी विच मिल जाता फल उन्नू ही लगता है, जिहड़ा मिट्टी विच नहीं मिलता फल नहीं लगता। जे चाहुंदा है तैनू फल लगे, जे चाहुंदा है कोई अगे तरक्की होवे, तो उस बीज वाग किसान दे बीजे हुए बीज वाग अपनी हस्ती मिटानी सिख। मिटा दे अपनी हस्ती को गरकश मरतबा चाहे, कि दाना खाक में मिलकर गुले गुलजार होता है। वो खेड़ा ही ता हुंदा जो दाना खाक विच मिल जाता है, जो बीज मिट्टी विच मिल जाता है, खेड़ा ही ता हुंदा। जिन्हां अपना आपा मिटाउणा नहीं आया उन्हां दी जिंदगी च खेड़ा नहीं आउंदा। सत संगत, जे को अपनी शोभा लोर है, सारे चाहते हैं, जे को अपनी शोभा लोर है, साध संग यह हमै शोर है। जब लग मेरी मेरी करै, तब लग काज एक नहीं सरै। गुरमत का मार्ग जड़ा है, अध्यात्मक मार्ग है। वेखो संसार के मार्ग विच ते अध्यात्मक मार्ग विच फर्क है। संसारी सतह ते जून वाला राज सतह दे विच सेवा निभाउण वाला है, वह भी सेवा है, पर उत्थे बंदा अपना आपा जनाएगा तो अगे वधेगा, इत्थे मनुख अपना आपा मिटाएगा तो अगे वधेगा। दुनियावी तौर पर खास करके राजसी तौर दे उत्ते जे बोर्ड लगे होणगे, फोटोआं लगियां होणगियां, तो तरक्की करेगा भी ये बंदे दी फोटो बड़ी दिस रही है। एक कल्चर चलिया ना अज फोटो कल्चर, तो ज्यों ज्यों फोटो प्रगट हुंदी है त्यों त्यों कहिंदा भी ये बंदा तरक्की कर रहा। और गुरु के मार्ग उत्ते अपना आपा मिटाएगा तो तरक्की होएगी। ज्यों ज्यों मिटदा त्यों त्यों उच्चा हुंदा। आपस को जो जाणै नीचा, सो गणिया सब ते उच्चा, त्यों त्यों उच्चा हुंदा भाई। सो सब तो वड्डा रोग है हौमै, हौमै दीर्घ रोग है। इस रोग नूं मिटा के गुरु दे रंग विच अपने आप नूं किवें रंगना है, धन पंचम पातशाह जी अज जुगत दस रहे ने। मन बिरतियां टिका के, गुरु चरणां दा ध्यान धर के, सुरत एकागर करके, ये बहुत अहम नुकता है। भाषा जिहड़ी शब्द दी आ थोड़ी जी सानूं लगेगी भी महंगी है, पर जदों सुरत टिका के सुनोगे ना तुसीं, ते साड़ी जिंदगी दे नाल बड़ा नेड़े दा संबंध है इहदा। केवल अध्यात्मक जिंदगी नाल नहीं, साडे समाजिक जीवन नाल भी बड़ा नेड़े दा संबंध है इस गल दा। सच्चे पातशाह जी दे इस बचन नाल सुरत जोड़िए, महाराज दे चरणा च अरदास करिए, साहिब समत देण, एकाग्रता बख्शन, आप सिर ते हाथ रख के सोझी दे के ये अकथ कथा सतगुरु करवाउण। असीस दिओ सारे एक बारी प्यार विच जुड़ के सिमरो जी सतनाम श्री वाहे गुरु,
सतनाम श्री वाहे गुरु साहेब जी। बिलावल महला पंजवां, मोरी अहं जाए दर्शन पावत है।
भजन ध्यान न सुनना साध संगत। मोरी अहं, मेरी हंगता, मेरा हंकार, मोरी अहं जाए दर्शन पावत है। मैं गुरु दे दर्शन किते, अखरी अर्थ की ने, मैं गुरु दे दर्शन किते, मेरा हंकार मिट गया। हुण इत्थे दर्शनां दा की भेद है? ਇਕੱਲਾ ਸਰੀਰ ਵੇਖਣ ਦੀ ਗੱਲ ਨਹੀਂ ਹੈ ਸਾਧ ਸੰਗਤ, ਮੈਂ ਆਪਣੇ ਅੰਦਰ ਗੁਰੂ ਦੀ ਮੂਰਤ ਵਸਾਈ, ਤੂੰ ਤੂੰ ਕਰਤਾ ਤੂੰ ਹੂਆ, ਅਤੇ ਜਦੋਂ ਤੂੰ ਤੂੰ ਕਰਦਿਆਂ ਮੇਰੇ ਅੰਦਰ ਮੇਰੇ ਗੁਰ ਮੂਰਤ ਦਾ ਵਾਸਾ ਹੋਇਆ, ਫਿਰ ਮੇਰੇ ਹਿਰਦੇ ਵਿੱਚੋਂ ਹਉਮੈ ਮੁੱਕ ਗਈ, ਉੱਡ ਗਈ ਖੰਭ ਲਾ ਕੇ, ਜਿਹੜਾ ਸਭ ਤੋਂ ਭਿਆਨਕ ਰੋਗ ਸੀ ਅੰਦਰੋਂ ਮਿਟ ਗਿਆ। ਦੁਨੀਆਂ ਦਾ ਮਹਾਨ ਆਲਮ ਫਾਜ਼ਲ, ਔਰੰਗਜ਼ੇਬ ਦੀ ਸਲਤਨਤ ਦੇ ਵਿੱਚ ਜਿਹਦੇ ਵਰਗਾ ਵਿਦਵਾਨ ਕੋਈ ਨਹੀਂ, ਅਤੇ ਉਹ ਆਪਣੇ ਆਪ ਨੂੰ ਪਤਾ ਕੀ ਕਹਿੰਦਾ ਹੈ ਕਿ ਧੰਨ ਕਲਗੀਆਂ ਵਾਲੇ ਪਾਤਸ਼ਾਹ, ਇਹ ਨੰਦ ਲਾਲ ਤੇਰੇ ਘਰ ਦਾ ਕੁੱਤਾ ਹੈ ਮਹਾਰਾਜ। ਭਗਤ ਜਨ ਕੀ ਕਹਿੰਦੇ ਵੇਖੋ, ਇੱਥੇ ਹਉਮੈ ਕਹਿੰਦੀ ਆ ਵੀ ਮੇਰੇ ਨਾਂ ਦੇ ਨਾਲ ਜੇ ਗਿਆਨੀ ਜੀ ਨਾ ਲਾਇਆ ਤਾਂ ਫਿਰ ਤਾਂ ਮੇਰਾ ਆਦਰ ਹੀ ਨਾ ਹੋਇਆ, ਅਤੇ ਤਰੱਕੀ ਕਰਦਾ ਕਰਦਾ ਫਿਰ ਬੰਦੇ ਦੀ ਭੁੱਖ ਵੱਧ ਜਾਂਦੀ ਹੈ, ਨਹੀਂ ਹੁਣ ਗਿਆਨੀ ਜੀ ਨਾਲ ਨਹੀਂ ਸਰਦਾ, ਹੁਣ ਥੋੜ੍ਹੇ ਜਿਹੇ ਲੋਕ ਹੱਥ ਜੋੜ ਕੇ ਫਤਿਹ ਬੁਲਾਉਣ ਲੱਗ ਪਏ ਨੇ, ਹੁਣ ਬ੍ਰਹਮ ਗਿਆਨੀ ਜੀ ਲਾਇਆ ਕਰੋ। ਤਰੱਕੀ ਕਰਦਾ ਕਰਦਾ ਬੰਦਾ ਭੁੱਖ ਰੱਖਦਾ ਵੀ ਵਿਸ਼ੇਸ਼ਣ ਉੱਚੇ ਹੋਣੇ ਚਾਹੀਦੇ ਆ। ਜਿਨ੍ਹਾਂ ਨੇ ਤਾਂ ਆਤਮਕ ਤਰੱਕੀ ਕੀਤੀ ਉਹਨਾਂ ਨੂੰ ਪੁੱਛ ਕੇ ਵੇਖੋ ਨਾ। ਵਾਹਿਗੁਰੂ ਵਿੱਚ ਅਭੇਦ ਹੋਣ ਵਾਲੇ ਕਹਿੰਦੇ ਗਲੇ ਹਮਾਰੇ ਜੇਵਰੀ ਕਬੀਰ ਕੁੱਕਰ ਰਾਮ ਕੋ, ਮੈਂ ਕੁੱਤਾ ਤੇਰੇ ਘਰ ਦਾ ਮਹਾਰਾਜ, ਤੇਰੇ ਟੁਕੜਿਆਂ 'ਤੇ ਪਲਣ ਵਾਲਾ, ਅਤੇ ਮੇਰੇ ਗਲੇ ਦੀ ਜੇਵਰੀ ਮੇਰੇ ਗਲ ਦੀ ਰੱਸੀ ਤੇਰੇ ਹੱਥ ਵਿੱਚ ਹੈ, ਜਿੱਧਰ ਨੂੰ ਤੂੰ ਖਿੱਚੇਂਗਾ ਮੈਂ ਉੱਧਰ ਨੂੰ ਜਾਵਾਂਗਾ ਮਹਾਰਾਜ। ਮੁਤੀਆ ਮੇਰਾ ਨਾਂ ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤੈ ਜਾਉ, ਮੈਂ ਤਾਂ ਤੇਰੇ ਹੁਕਮ 'ਚ ਰਜ਼ਾ 'ਚ ਚੱਲਣ ਵਾਲਾ ਤੇਰੇ ਘਰ ਦਾ ਕੁੱਤਾ ਹਾਂ। ਇਹ ਸੋਝੀ ਕਦੋਂ ਆਉਂਦੀ ਹੈ, ਅੱਖਰ ਤਾਂ ਮੈਂ ਵੀ ਕਹਿ ਲਵਾਂਗਾ, ਚਲੋ ਮੈਂ ਹੋਰ ਤਰੱਕੀ ਕਰ ਗਿਆ, ਮੈਂ ਕਹਿਣੀ ਛੱਡ ਦਿੱਤੀ, ਹੁਣ ਮੈਂ ਦਾਸ ਆਖਣ ਲੱਗ ਪਵਾਂਗਾ ਵੀ ਅੱਖਰ ਦਾਸ ਬੋਲ ਰਿਹਾ, ਕੀ ਫਰਕ ਪਏਗਾ ਬਈ। ਕਦੀ ਬਿਰਤੀ ਵੇਖੋ ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੀ ਹਜ਼ੂਰ ਦੇ ਸਾਹਮਣੇ ਜਿੱਥੇ ਕੱਲ੍ਹ ਕੁੱਤਾ ਬੈਠਾ ਸੀ ਆ ਕੇ, ਅਤੇ ਮੇਰੇ ਕਲਗੀਆਂ ਵਾਲੇ ਸਾਹਿਬ ਨੇ ਇੱਕ ਟੁਕੜਾ ਪਾਇਆ, ਤ੍ਰਿਪਤੀ ਹੋਈ, ਭੁੱਖ ਮਿਟਾ ਕੇ ਕੁੱਕਰ ਚਲਿਆ ਗਿਆ, ਜਿਹੜਾ ਲੋਭ ਭਰੀਆਂ ਅੱਖਾਂ ਨਾਲ ਹਜ਼ੂਰ ਦੇ ਹਸਤ ਕਮਲਾਂ ਵੱਲ ਤੱਕਦਾ ਸੀ ਕਿ ਕਿਤੇ ਇੱਕ ਗ੍ਰਾਹੀ ਮੇਰੇ ਅੱਗੇ ਪੈ ਜਾਏ, ਇਹਦੀ ਆਸ ਨੂੰ ਸਾਹਿਬ ਨੇ ਫਲ ਲਾਇਆ। ਅਤੇ ਭਾਈ ਸਾਹਿਬ ਵੇਖ ਰਹੇ ਸੀ ਸਾਰਾ ਨਜ਼ਾਰਾ, ਹਜ਼ੂਰ ਨੇ ਛਕਣ ਤੋਂ ਪਹਿਲਾਂ ਇੱਕ ਬੁਰਕੀ ਇੱਕ ਗ੍ਰਾਹੀ ਤੋੜੀ ਅਤੇ ਇਸ ਕੁੱਕਰ ਦੇ ਅੱਗੇ ਸੁੱਟ ਦਿੱਤੀ। ਦੁਨੀਆਂ ਦਾ ਮਹਾਨ ਵਿਦਵਾਨ ਜਿਹਦਾ ਸਾਨੀ ਫਾਰਸੀ ਵਿੱਚ ਕੋਈ ਕਾਜੀ ਮੁੱਲਾ ਵੀ ਨਹੀਂ ਸੀ, ਬਹਾਦਰ ਸ਼ਾਹ ਨੂੰ ਵਿੱਦਿਆ ਪੜ੍ਹਾਉਂਦਾ ਸੀ, ਔਰੰਗਜ਼ੇਬ ਦੇ ਘਰ ਦਾ ਸ਼ਾਹੀ ਉਸਤਾਦ, ਹਰ ਤਰ੍ਹਾਂ ਦੇ ਸੁੱਖ ਜੀ ਦੇ ਕਦਮਾਂ ਵਿੱਚ ਸੀ। ਅੱਜ ਦੁਨੀਆਂ ਦਾ ਉਹ ਆਲਮ ਫਾਜ਼ਲ ਜਿੱਥੇ ਕੱਲ੍ਹ ਕੁੱਤਾ ਬੈਠਾ ਸੀ ਉੱਥੇ ਬੈਠਾ। ਅਤੇ ਮਹਾਰਾਜ ਅੰਤਰਜਾਮੀ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਲਾਲ ਜੀ ਇਹ ਆਦਰ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ, ਗੁਰੂ ਦੇ ਘਰ ਵਿੱਚ ਲਾਲ ਜੀ ਕਹਿੰਦੇ ਸਨ, ਜਿਵੇਂ ਮਾਂ ਪੁੱਤ ਨਾਲ ਪੁੱਤ ਨੂੰ ਪਿਆਰਾ ਜਿਹਾ ਨਾਂ ਲੈ ਕੇ ਬੁਲਾਉਂਦੀ ਹੈ, ਇੰਨਾ ਸਨਮਾਨ ਮਿਲਦਾ ਸੀ। ਹਜ਼ੂਰ ਕਹਿੰਦੇ ਲਾਲ ਜੀ ਉੱਥੇ ਕਿਉਂ ਬੈਠੇ ਹੋ? ਕਹਿੰਦੇ ਦਾਤਾ ਜੀ ਕੱਲ੍ਹ ਮੈਂ ਵੇਖਿਆ ਸੀ ਤੁਸੀਂ ਕੁੱਤੇ 'ਤੇ ਟੁੱਟ ਪਏ ਸੀ ਅਤੇ ਅੱਜ ਮੈਂ ਵੀ ਉੱਥੇ ਬੈਠਾ, ਮੇਰੇ 'ਤੇ ਵੀ ਟੁੱਟ ਪਓਗੇ। ਬੜਾ ਬਰੀਕ ਹੰਕਾਰ ਹੈ, ਗਿਆਨ ਹੋਣ ਦਾ ਹੰਕਾਰ ਬਹੁਤ ਖਤਰਨਾਕ ਹੰਕਾਰ ਹੈ। ਇਸ ਹੰਕਾਰ ਤੋਂ ਵੇਖੋ ਬਿਮਾਰੀ ਤੋਂ ਦਵਾਈ ਬਚਾ ਸਕਦੀ ਹੈ, ਅਤੇ ਜੇ ਦਵਾਈ ਰੋਗ ਬਣ ਜੇ ਫਿਰ ਬੜਾ ਖਤਰਾ ਹੋ ਜਾਂਦਾ। ਸਾਨੂੰ ਅਸਲੀਅਤ ਦੱਸਣ ਵਾਸਤੇ ਸਾਡੀ ਜ਼ਿੰਦਗੀ ਦਾ ਸੱਚ ਕੀ ਹੈ, ਗੁਰੂ ਕੀ ਬਾਣੀ ਹੈ, ਅਤੇ ਜੇ ਚਾਰ ਅੱਖਰ ਬਾਣੀ ਦੇ ਪੜ੍ਹ ਕੇ ਇਹੀ ਹੰਕਾਰ ਬਣ ਜਾਏ ਤਾਂ ਫਿਰ ਗਿਆਨ ਕਿੱਥੋਂ ਹੋਏਗਾ, ਵੀ ਕੌਣ ਸਮਝਾਏਗਾ ਸਾਨੂੰ? ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਜੀ ਜੇ ਕੱਲ੍ਹ ਕੁੱਤੇ 'ਤੇ ਟੁੱਠੇ ਸੀ ਤਾਂ ਮੈਂ ਵੀ ਤਾਂ ਕੁੱਤਾ ਹੀ ਹਾਂ ਤੇਰੇ ਘਰ ਦਾ। ਹਜ਼ੂਰ ਕਹਿਣ ਲੱਗੇ, ਨਹੀਂ ਲਾਲ ਜੀ, ਤੁਸੀਂ ਤਾਂ ਵਿਦਵਾਨ ਹੋ, ਤੁਹਾਡੀ ਜਗ੍ਹਾ ਇੱਥੇ ਨਹੀਂ ਹੈ, ਤੁਸੀਂ ਇੱਥੇ ਆਓ, ਮੇਰੇ ਗਲ ਨਾ ਲੱਗੋ ਆ ਕੇ। ਅਤੇ ਆਪਣੀਆਂ ਗਜ਼ਲਾਂ ਦੇ ਅੰਦਰ ਭਾਈ ਸਾਹਿਬ ਜੀ ਨੇ ਲਿਖਿਆ, ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਫਾਰਸੀ ਵਿੱਚ ਸਾਗ ਕੁੱਤੇ ਨੂੰ ਕਹਿੰਦੇ ਆ। ਖਿਮਾ ਕਰਿਓ ਸਾਧ ਸੰਗਤ, ਅੱਜ ਮੈਂ ਕੁਝ ਕੀਰਤਨੀਏ ਵੇਖੇ, ਸੂਰਜ ਪ੍ਰਕਾਸ਼ ਦਾ ਵੀ ਕੀਰਤਨ ਕਰਨ ਲੱਗ ਪਏ ਨੇ। ਪੰਥ ਦੀ ਰਹਿਤ ਮਰਿਆਦਾ ਨੂੰ ਕਿਤੇ ਮਾੜਾ ਮੋਟਾ ਪੜ੍ਹ ਲਈਏ, ਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਵੀ ਕਿਤੇ ਸੁਣਾਈਏ ਨਾ ਸਿੱਖਾਂ ਨੂੰ। ਪਰ ਮੇਰੇ ਵਰਗੇ ਮਨੁੱਖ ਦੀ ਬੁੱਧੀ ਵਿੱਚ ਨਹੀਂ ਬਹਿੰਦੀਆਂ, ਇਸ ਲਈ ਸੌਖਾ ਕਿ ਜਿਹੜੀ ਗੱਲ ਅਣਹੋਣੀ ਆ ਉਹ ਵੀ ਅਸੀਂ ਕਰਨ ਲੱਗ ਪਏ। ਇਹ ਤਾਂ ਪੜ੍ਹਨੀਆਂ ਹੀ ਔਖੀਆਂ ਨੇ, ਸਾਡੀ ਸਮਝ ਵਿੱਚ ਨਹੀਂ, ਛੱਡੋ ਖੈੜਾ। ਇਹਦੇ ਅੰਦਰੋਂ ਭਾਈ ਸਾਹਿਬ ਜੀ ਦੀ ਆਤਮਾ ਬੋਲਦੀ ਹੈ, ਜੇ ਕਿਤੇ ਭਾਈ ਸਾਹਿਬ ਜੀ ਦੀਆਂ ਗਜ਼ਲਾਂ ਨੂੰ ਪੜ੍ਹ ਕੇ ਵੇਖੀਏ। ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ, ਇਹ ਲਾਲ ਤੇਰੇ ਘਰ ਦਾ ਕੁੱਤਾ ਹੈ। ਹੁਣ ਇਹ ਅੱਖਰ ਨਹੀਂ ਹਨ, ਇਹ ਨਿਮਰਤਾ ਦਾ ਅੰਤ ਹੈ ਸ਼ਿਖਰ। ਹੋ ਮੈਂ ਮਰ ਗਈ, ਇੰਨੀ ਨਿਮਰਤਾ, ਇੰਨੀ ਨਿਮਰਤਾ ਕਿ ਕਲਗੀਆਂ ਵਾਲੇ ਸਾਹਿਬ ਜੀ ਦੇ ਦਿਲ ਵਿੱਚ ਸਮਾ ਗਏ। ਵੇਖੋ ਇਸ ਧਰਤੀ ਉੱਤੇ ਮੁਕਤੀ ਦਾ ਬੜਾ ਰੌਲਾ ਪਿਆ, ਬਹੁਤ ਰੌਲਾ। ਹਰ ਧਰਮ ਨੇ ਮੁਕਤੀ ਨੂੰ ਬੜੇ ਜ਼ੋਰ ਸ਼ੋਰ ਨਾਲ ਪੇਸ਼ ਕੀਤਾ। ਕਿਸੇ ਨੇ ਕਿਹਾ ਫਲਾਣੀ ਨਦੀ ਵਿੱਚ ਇਸ਼ਨਾਨ ਕਰੋਗੇ ਮੁਕਤੀ ਹੋਏਗੀ, ਕਿਸੇ ਨੇ ਕਿਹਾ ਫਲਾਣੇ ਤੀਰਥ ਉੱਤੇ ਮੱਥਾ ਟੇਕੋਗੇ ਮੁਕਤੀ ਹੋਏਗੀ, ਕਿਸੇ ਨੇ ਕਿਹਾ ਦਾਨ ਪੁੰਨ ਕਰੋਗੇ ਮੁਕਤੀ ਹੋਏਗੀ, ਗਾਂ ਦਾਨ ਕਰ ਦਿਓ, ਅਨਾਜ ਦਾਨ ਕਰ ਦਿਓ, ਦੀਵਾ ਜਗਾ ਕੇ ਰੱਖ ਦਿਓ, ਅਤੇ ਅਸੀਂ ਗੁਰਮਤ ਨੂੰ ਮੱਥਾ ਟੇਕਣ ਵਾਲੇ ਅਸੀਂ ਵੀ ਪਿੱਛੇ ਲੱਗ ਗਏ ਮਾੜੇ ਮੋਟੇ। ਬਾਬਾ ਕਬੀਰ ਸਾਹਿਬ ਜੀ ਨੇ ਤੱਤ ਕੱਢਿਆ, ਕਹਿੰਦੇ ਤੇਰੇ ਹਿਰਦੇ ਦਾ ਹੰਕਾਰ ਤੇਰੇ ਮੁਕਤੀ ਵਿੱਚ ਅੜਿੱਕਾ ਹੈ, ਜਿੱਦਣ ਤੇਰਾ ਹੰਕਾਰ ਮੁੱਕ ਗਿਆ, ਤੂੰ ਨੀਵਾਂ ਹੋ ਗਿਆ, ਉੱਦਣ ਤੂੰ ਜਿਉਂਦੇ ਜੀ ਮੁਕਤ ਹੋ ਜਾਣਾ। ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮਹਿੰਗਲ ਹੋਏ ਰਹੇ ਹੋ, ਮਨਾ ਤੂੰ ਤਾਂ ਹਾਥੀ ਬਣਿਆ ਹੋਇਆ, ਅਤੇ ਆਪਣੇ ਆਪ ਨੂੰ ਸੂਖਮ ਬਣਾ, ਛੋਟਾ ਕਰ ਆਪਣੇ ਆਪ ਨੂੰ। ਹਾਥੀ ਥੋੜ੍ਹਾ ਉੱਥੋਂ ਦੀ ਲੰਘੇਗਾ ਜਿੱਥੋਂ ਦੀ ਮੁਕਤ ਹੋਣਾ। ਹੁਣ ਇੱਥੇ ਗੱਲ ਵਜ਼ੂਦ ਦੀ ਨਹੀਂ ਹੈ, ਸਾਡੇ ਅੰਦਰ ਦੇ ਹੰਕਾਰ ਦੀ ਕੀਤੀ ਹੈ। ਨਿਕਸਾ ਕਿਉਂ ਕਰ ਜਾਏ, ਕਿਵੇਂ ਨਿਕਲੇਗਾ ਵੀ ਇੱਥੋਂ? ਸਭ ਤੋਂ ਖਤਰਨਾਕ ਹਉਮੈ ਹੈ ਜਿਹਨੂੰ ਦੀਰਘ ਰੋਗ ਮਹਾਰਾਜ ਨੇ ਆਖਿਆ, ਸਾਡੇ ਸਾਰੇ ਕਰਮਾਂ ਨੂੰ ਨਾਸ਼ ਕਰਕੇ ਰੱਖ ਦਿੰਦੀ ਹੈ। ਸਵੇਰੇ ਉੱਠ ਕੇ ਗੁਟਕਾ ਫੜਿਆ ਸੀ, ਗੁਰਦੁਆਰਾ ਸਾਹਿਬ ਝਾੜੂ ਦੇ ਕੇ ਆਏ ਸੀ, ਅਤੇ ਬਾਹਰ ਨਿਕਲਦਿਆਂ ਸਾਰ ਅੱਖਾਂ ਵਿੱਚੋਂ ਹਉਮੈ ਦੇ ਛੋਲੇ ਫੁੱਟ ਰਹੇ ਆ, ਸਾਰਾ ਹੀ ਕਰਮ ਸੁਆਹ ਹੋ ਗਿਆ, ਸਾਰਾ ਹੀ ਕਰਮ। ਪਰਿਵਾਰ 'ਤੇ ਜਾ ਕੇ ਰੋਹਬ ਝਾੜਨ ਦਾ ਯਤਨ ਕਰਦਾ, ਤੁਸੀਂ ਸਵੇਰੇ ਉੱਠੇ ਹੋ 7 ਵਜੇ, ਮੈਂ ਉੱਠਿਆ ਸਵੇਰੇ 2:30 ਵਜੇ ਦਾ, ਹੁਣ ਮੈਂ ਰੋਹਬ 'ਤੇ ਥੋੜ੍ਹਾ ਬਹੁਤਾ ਪਾਵਾਂਗਾ ਨਾ, ਉਹ ਮੈਂ ਹੀ ਡੋਬ ਕੇ ਰੱਖ ਦਿੰਦੀ ਸਾਧ ਸੰਗਤ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਕੀ ਫਾਇਦਾ ਹੋਇਆ ਭਾਈ, ਹਾਥੀ ਨੇ ਫਿਰ ਖੇਹ ਪਾ ਲਈ ਉੱਪਰ, ਚੰਗੇ ਕਰਮਾਂ ਨਾਲ ਧੋਣ ਦਾ ਯਤਨ ਕੀਤਾ ਮਨ ਨੂੰ, ਉੱਪਰ ਫਿਰ ਹਉਮੈ ਦੀ ਖੇਹ ਪਾ ਲਈ। ਸਤਿਗੁਰੂ ਜੀ ਕਹਿ ਰਹੇ ਨੇ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੇ, ਕੇਵਲ ਮੁੱਖ ਵੇਖਣ ਨਾਲ ਨਹੀਂ, ਚਿਹਰਾ ਵੇਖਣ ਨਾਲ ਨਹੀਂ। ਅਗਲੇ ਪੰਕਤੀ ਨੂੰ ਧਿਆਨ ਨਾਲ ਸੁਣਨਾ ਵੀ ਇਹ ਹਉਮੈ ਕਿੱਦਾਂ ਮਰਦੀ ਹੈ। ਗੁਰੂ ਨੂੰ ਮਿਲਿਆ ਮੇਰੀ ਹਉਮੈ ਮਿੱਟੀ, ਅਤੇ ਮਿਲ ਕੇ ਕੀ ਕਰਨਾ? ਸਾਹਿਬ ਸਮਝਾ ਰਹੇ ਹਨ,
ਰਾਚੋ ਨਾਥ ਹੀ ਸਹਾਈ ਸੰਤਨਾ,
ਰਾਚੋ ਨਾਥ ਹੀ ਸਹਾਈ ਸੰਤਨਾ। ਰਾਚੋ ਦਾ ਅਰਥ ਹੈ ਰੰਗਿਆ ਗਿਆ, ਕਿਹਦੇ ਨਾਲ ਰੰਗਿਆ ਗਿਆ? ਜਿਹੜਾ ਵਾਹਿਗੁਰੂ ਆਪਣੇ ਪਿਆਰਿਆਂ ਦਾ ਮਦਦਗਾਰ ਹੈ, ਜਦੋਂ ਮੇਰਿਆ ਮਨਾ ਉਹਦੇ ਵਿੱਚ ਰੰਗਿਆ ਜਾਏਗਾ ਨਾ, ਤੇਰੀ ਹਉਮੈ ਖਤਮ ਹੋ ਜਾਣੀ ਹੈ। ਰੰਗ ਚੜ੍ਹਦਾ ਹੀ ਤਾਂ ਆਇਆ ਜੇ ਗੁਰਮੁਖੋ ਕੱਪੜਾ, ਕਦੀ ਕਦੀ ਤੁਸੀਂ ਲਲਾਰੀ ਨੂੰ ਵੇਖੋ, ਨਵਾਂ ਕੱਪੜਾ ਲਓ ਨਾ, ਆਕੜਿਆ ਹੁੰਦਾ। ਪਹਿਲੇ ਬਜ਼ੁਰਗ ਪੱਗਾਂ ਰੰਗਾਉਂਦੇ ਸੀ, ਅਤੇ ਉਹ ਪੱਗ ਨੂੰ ਮਾਇਆ ਲੱਗੀ ਹੁੰਦੀ ਸੀ, ਆਕੜਿਆ ਹੁੰਦੀ ਸੀ ਪੱਗ। ਪਹਿਲਾਂ ਉਹਨੂੰ ਪਾਣੀ 'ਚ ਡੋਬ ਕੇ ਉਹਦਾ ਆਕੜਾਪਣ ਖਤਮ ਕਰਦਾ ਲਲਾਰੀ, ਅਤੇ ਫਿਰ ਉਹਨੂੰ ਰੰਗ ਚੜ੍ਹਦਾ। ਇਸੇ ਤਰ੍ਹਾਂ ਇਸ ਜ਼ਿੰਦਗੀ ਦੀ ਆਕੜ ਖਤਮ ਹੋਏਗੀ ਅਤੇ ਰੰਗ ਚੜ੍ਹਨਾ ਇਹਨੂੰ। ਗੁਰਮੁਖੋ ਮੇਰੇ ਦਾਤਾ ਜੀ, ਤੇਰੇ ਨਾਮ ਵਿੱਚ ਰੰਗਿਆ ਗਿਆ, ਰਾਚੋ ਨਾਥ ਹੀ ਸਹਾਈ ਸੰਤਨਾ, ਜਿਹੜਾ ਆਪਣੇ ਪਿਆਰਿਆਂ ਦਾ ਮਦਦਗਾਰ ਹੈ।
ਅਬ ਚਰਨ ਗਹੇ,
ਅਬ ਹੁਣ ਮੈਂ ਵਾਹਿਗੁਰੂ ਜੀ ਦੇ ਚਰਨ ਪਕੜ ਲੈਣੇ, ਰਹਾਉ ਦੀ ਪੰਕਤੀ ਪਹਿਲੀ ਪੰਕਤੀ, ਹੁਣ ਮੈਂ ਆਪਣੇ ਪਿਆਰੇ ਦੇ ਚਰਨੀ ਲੱਗ ਗਈਆਂ। ਹੁਣ ਚਰਨ ਸ਼ਬਦ ਵੀ ਕਿਉਂ ਵਰਤੇ ਹੈ, ਤੇ ਸਿਰ ਤੋਂ ਲੈ ਕੇ ਕੀ ਸਰੂਪ ਹੈ ਉਹਦਾ, ਸਿਰ ਤੋਂ ਪੈਰਾਂ ਤੱਕ ਮੂਰਤ ਕੀ ਹੈ? ਗੁਰਮੂਰਤ, ਗੁਰ ਸ਼ਬਦ ਹੈ, ਉਹ ਸੀਸ ਵੀ ਸ਼ਬਦ ਹੈ ਅਤੇ ਪੈਰ ਵੀ ਸ਼ਬਦ ਨੇ। ਪਰ ਇੱਥੇ ਚਰਨ ਸ਼ਬਦ ਕਿਉਂ ਵਰਤੇ? ਕਿ ਮਨ ਨੀਵਾਂ ਹੋਵੇ। ਸਿਰ ਸ਼ਬਦ ਵੀ ਵਰਤਿਆ ਜਾ ਸਕਦਾ ਸੀ, ਸਿਰ ਵੀ ਸ਼ਬਦ ਹੈ, ਪੈਰ ਵੀ ਸ਼ਬਦ ਨੇ। ਜੁੜਨਾ ਸ਼ਬਦ ਨਾਲ, ਬਾਣੀ ਨਿਰੰਕਾਰ ਨਾਲ, ਚਰਨ ਸ਼ਬਦ ਸਿਰਫ ਇਸ ਵਾਸਤੇ ਕਿ ਮਨ ਹੰਕਾਰੀ ਨਾ ਹੋਵੇ ਵੀ ਗੁਰਦੁਆਰੇ ਤਾਂ ਆਉਣਾ ਜੇ ਮੈਨੂੰ ਚੌਧਰੀ ਬਣਾ ਦੋਗੇ, ਨਹੀਂ ਨਹੀਂ, ਇਸ ਵਾਸਤੇ ਕਿ ਮੈਂ ਤੇਰੇ ਚਰਨੀ, ਮਨ ਨੀਵਾਂ ਹੋਵੇ। ਹੁਣ ਮੈਂ ਚਰਨ ਗ੍ਰਹਿਣ ਕੀਤੇ, ਪਕੜ ਲਏ, ਰੰਗ ਚੜ ਗਿਆ, ਤੇ ਮੇਰੇ ਅੰਦਰ ਦੀ ਹਉਮੈ ਮੇਰੇ ਗੁਰੂ ਨੇ ਮਾਰ ਦਿੱਤੀ।
ਰਹਾਓ ਆਹੀ ਮਨ ਅਵਰ ਨ ਪਾਵੈ, ਚਰਨਾਵੈ ਚਰਨਾਵੈ ਉਲਜਿਓ ਆਲਮਕ ਰੰਦ ਕਮਲ ਜਿਓ।
ਬੜਾ ਪਿਆਰਾ ਬਚਨ ਹੈ, ਇਸ ਮਨ ਨੂੰ ਆਹੇ ਮਨ, ਇਸ ਮਨ ਨੂੰ ਅਵਰ ਨਾ ਪਾਵੈ, ਹੁਣ ਹੋਰ ਕੁਝ ਨਹੀਂ ਚੰਗਾ ਲੱਗਦਾ। ਕੀ ਚੰਗਾ ਲੱਗਦਾ? ਚਰਨਾਵੈ ਚਰਨਾਵੈ, ਤੇਰੇ ਚਰਨਾਂ ਨੂੰ ਪਕੜਨਾ, ਤੇਰੇ ਚਰਨਾਂ ਨਾਲ ਜੁੜੇ ਰਹਿਣਾ ਚੰਗਾ ਲੱਗਦਾ, ਹਰ ਵੇਲੇ ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਉਲਝਿਓ ਆਲਮ ਕਰੰਦ ਕਮਲ ਜਿਉਂ, ਜਿਵੇਂ ਭਵਰਾ ਕਮਲ ਦੇ ਫੁੱਲ ਦੇ ਮੁਕਰੰਦ ਨੂੰ ਚੂਸਣ ਵਿੱਚ ਮਗਨ ਰਹਿੰਦਾ, ਭਾਵੇਂ ਪੰਖੜੀਆਂ ਬੰਦ ਹੋ ਜਾਏ, ਭਾਵੇਂ ਅੰਦਰ ਮਰ ਜਾਏ, ਪਰ ਇੰਨਾ ਮਗਨ ਹੈ, ਇੰਨਾ ਮਗਨ ਹੈ, ਮਕਰੰਦ ਛੱਡਦਾ ਨਹੀਂ। ਸੱਚੇ ਪਾਤਸ਼ਾਹ ਤੇਰੇ ਸ਼ਬਦ ਰੂਪੀ ਚਰਨ ਪਕੜਨ ਦਾ ਇੰਨਾ ਰਸ ਹੈ, ਇੰਨਾ ਰਸ ਹੈ ਕਿ ਜ਼ਿੰਦਗੀ ਵਿੱਚ ਦੁੱਖ ਆਵੇ, ਸੁੱਖ ਆਵੇ, ਜੀਵਨ ਹੋਵੇ, ਮੌਤ ਹੋਵੇ, ਕੋਈ ਪਰਵਾਹ ਨਹੀਂ, ਤੇਰੇ ਚਰਨ ਨਾ ਛੁੱਟਣ ਮਹਾਰਾਜ। ਇੱਦਾਂ ਦਾ ਰਸ ਆਉਣਾ ਸ਼ੁਰੂ ਹੋ ਜਾਏ, ਹਉਮੈ ਮਾਰ ਕੇ। ਹੁਣ ਵੇਖੋ, ਵੇਖ, ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਚਾਹੁੰਦਾ ਸਾਧ ਸੰਗਤ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਦੀ ਹਜ਼ੂਰੀ ਅੰਦਰ ਬਹਿੰਦੇ ਹਾਂ, ਇੱਥੋਂ ਤੱਕ ਕਿ ਤੁਸੀਂ ਥੋੜ੍ਹੀ ਜਿਹੀ ਵਿੱਥ 'ਤੇ ਬੈਠੇ ਹੋ, ਮੈਂ ਬਹੁਤ ਨੇੜੇ ਬੈਠਾ ਹੋਇਆ, ਬਾਣੀ ਪੜ੍ਹਦਿਆਂ ਹੋਇਆਂ ਗੁਰੂ ਸਾਹਿਬ ਦੇ ਨੇੜੇ ਬੈਠਿਆਂ ਹੋਇਆਂ ਇਸ ਰਸ ਤੋਂ ਸੱਖਣੇ ਰਹਿ ਜਾਂਦੇ ਆ। ਜਿਹੜਾ ਰਸ ਮਹਾਰਾਜ ਕਹਿੰਦੇ ਨੇ ਬਾਕੀ ਰਸ ਛੱਡ ਦਿੱਤੇ, ਇਹ ਰਸ ਆ ਗਿਆ। ਹਜ਼ੂਰ ਨੇ ਪ੍ਰਮਾਣ ਦਿੱਤਾ, ਮਹਾਰਾਜ ਕਹਿੰਦੇ ਜੇ ਅੰਦਰ ਕਠੋਰ ਹੋਵੇ ਨਾ, ਚਿੱਤ ਕਠੋਰ ਹੋਵੇ ਅਤੇ ਚਿੱਤ ਕਠੋਰ ਨਾ ਭਿੱਜੇ ਤਾਂ ਇਹ ਜਿਵੇਂ ਪੱਥਰ ਪਾਣੀ 'ਚ ਡੁੱਬੀਏ, ਭਾਈ ਗੁਰਦਾਸ ਜੀ ਦਾ ਬਚਨ, ਪਾਣੀ ਵਿੱਚ ਪੱਥਰ ਡੁੱਬਿਆ ਰਹੇ ਅਤੇ ਉਹਦੇ ਅੰਦਰ ਕਤਰਾ ਪਾਣੀ ਦਾ ਨਹੀਂ ਜਾਂਦਾ, ਇਸੇ ਤਰ੍ਹਾਂ ਉਹ ਮਨੁੱਖ ਜਿਹੜਾ ਅੰਦਰੋਂ ਹੰਕਾਰ ਨਾਲ ਪੱਥਰ ਵਰਗਾ, ਬਾਣੀ ਦਾ ਸੰਗ ਕਰਕੇ ਗੁਰੂ ਦੇ ਨੇੜੇ ਬੈਠ ਕੇ ਵੀ ਸੱਖਣਾ ਹੀ ਰਹਿ ਜਾਂਦਾ। ਦੋ ਰੂਹਾਂ ਦਾ ਜ਼ਿਕਰ ਆਉਂਦਾ ਸਾਡੇ ਇਤਿਹਾਸ ਅੰਦਰ, ਭਾਈ ਸੱਤਾ ਅਤੇ ਬਲਵੰਡ। ਆਦਰ ਗੁਰੂ ਨੇ ਇੰਨਾ ਦਿੱਤਾ ਵੀ ਆਪਣੇ ਬਰਾਬਰ ਬਿਠਾ ਦਿੱਤਾ, ਪਰ ਜਦੋਂ ਸੂਖਮ ਜਿਹਾ ਹੀ ਕਿਤੇ ਝਟਕਾ ਵੱਜਿਆ ਨਾ, ਸੂਖਮ ਜਿਹਾ ਸੰਭਲ ਨਹੀਂ ਸਕੇ। ਕੀਰਤਨ ਬੜਾ ਸੋਹਣਾ ਕਰਦੇ ਸੀ, ਚੱਤੋ ਪੈਰ ਮੁੱਖ ਤੋਂ ਬਾਣੀ ਗਾਉਂਦੇ ਸੀ, ਸ਼ਬਦ ਬੜੇ ਕੰਠ ਸੀ, ਬਹੁਤ ਕੰਠ ਸੀ ਸ਼ਬਦ ਉਹਨਾਂ ਨੂੰ, ਹੰਕਾਰ ਬਣ ਗਿਆ, ਦਵਾਈ ਰੋਗ ਬਣ ਗਿਆ। ਕੀਰਤਨ ਕਰਦੇ ਬਾਣੀ ਕੰਠ, ਬੇਸ਼ੁਮਾਰ ਬਾਣੀ ਪੜ੍ਹਦੇ ਨੇ, ਸਿੱਖ ਸੁੰਨ ਹੋ ਕੇ ਸੁਣਦੇ ਨੇ, ਲੋਕ ਤਰਸਦੇ ਨੇ ਵੀ ਭਾਈ ਸੱਤਾ ਜੀ, ਬਲਵੰਡ ਜੀ ਇਸੇ ਦਰਬਾਰ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇਸੇ ਧਰਤੀ ਉੱਤੇ ਵੀ ਭਾਈ ਸੱਤਾ ਜੀ, ਬਲਵੰਡ ਜੀ ਕੀਰਤਨ ਕਰਨ, ਅਸੀਂ ਸੁਣੀਏ। ਕਾਇਨਾਤ ਰੁਕ ਜਾਂਦੀ ਹੈ, ਕੁਦਰਤ ਥੰਮ ਜਾਂਦੀ ਜਦੋਂ ਕੀਰਤਨ ਕਰਦੇ ਨੇ, ਪਰ ਜਿੱਦਣ ਵਾਰ ਹੋਇਆ ਹਉਮੈ ਦਾ, ਸੰਭਲ ਨਾ ਸਕੇ ਸਾਧ ਸੰਗਤ। ਗੁਰੂ ਅੱਗੇ ਅਰਦਾਸ ਕਰੀਏ ਬਚਾ ਲੈਣ, ਇਸ ਮਨ ਦਾ ਕੋਈ ਭਰੋਸਾ ਨਹੀਂ, ਗੁਰੂ ਘਰ ਤੋਂ ਹੀ ਬੇਮੁੱਖ ਹੋ ਗਏ, ਟੁੱਟ ਹੀ ਗਏ ਵੇਖੋ। ਅਤੇ ਪਰ ਉਪਕਾਰੀ ਸਿੱਖ ਜਿਹਨੇ ਕਿਹਾ ਮਹਾਰਾਜ ਜੀ ਦਇਆ ਕਰੋ, ਭਾਈ ਲੱਦਾ ਜੀ ਪਰ ਉਪਕਾਰੀ, ਇਹ ਤਾਂ ਫਿੱਟ ਗਈ, ਇਹਨਾਂ ਦੀ ਬੁੱਧੀ ਫਿੱਟ ਗਈ, ਪੰਚਮ ਪਾਤਸ਼ਾਹ ਜੀ ਸੱਦਣ ਗਏ, ਆਓ ਭਾਈ ਸੱਤਾ ਬਲਵੰਡ ਕੀਰਤਨ ਕਰੋ। ਗੁਰੂ ਨਾਨਕ ਦੇ ਘਰ ਨੂੰ ਮੰਦਾ ਬੋਲਣ ਲੱਗ ਪਏ, ਗੁਰੂ ਨਾਨਕ ਦੇ ਘਰ ਨੂੰ ਬੁਰਾ ਕਹਿਣ ਲੱਗ ਪਏ, ਬੁੱਧ ਫਿੱਟ ਗਈ। ਮਹਾਰਾਜ ਕਹਿੰਦੇ ਜੀ ਤਨ ਵੀ ਫਿੱਟ ਗਿਆ, ਮਨ ਵੀ ਫਿੱਟ ਗਿਆ। ਅਤੇ ਜਦੋਂ ਹਉਮੈ ਮਰ ਗਈ ਨਾ, ਕਿਸੇ ਥਾਂ ਜੋਗੇ ਨਹੀਂ ਰਹੇ, ਕਿਹੜੇ ਮੂੰਹ ਨਾਲ ਜਾਈਏ। ਅਤੇ ਗੁਰੂ ਕੇ ਸਿੱਖ ਜਿਹੜੀ ਸੰਗਤ ਹੈ ਨਾ, ਸੰਗਤ ਇਹਦੇ 'ਚ ਬੜਾ ਪਾਰ ਉਪਕਾਰ ਹੈ, ਜੁੜੀ ਹੋਏ ਗੁਰਸਿੱਖ, ਜੁੜੀ ਹੋਈ ਸੰਗਤ ਟੁੱਟਿਆਂ ਹੋਇਆਂ ਨੂੰ ਵੀ ਜੋੜ ਦਿੰਦੀ ਹੈ। ਜਿਵੇਂ ਭਾਈ ਲੱਦਾ ਜੀ ਦੀ ਸੰਗਤ ਮਿਲੀ ਅਤੇ ਸੱਤਾ ਅਤੇ ਬਲਵੰਡ ਜੀ ਟੁੱਟੇ ਹੋਏ ਜੁੜ ਗਏ, ਅਤੇ ਜੇ ਗੁਰਸਿੱਖਾਂ ਦੀ ਸੰਗਤ ਨਾ ਮਿਲਦੀ ਕਦੀ ਨਹੀਂ ਸੀ ਜੁੜਨਾ। ਸੋ ਇਹ ਜੁੜ ਕਿਵੇਂ ਸਕਦੇ ਹਾਂ ਚਰਨਾਂ ਨਾਲ, ਜਿਹੜਾ ਹਜ਼ੂਰ ਕਹਿ ਰਹੇ ਨੇ, ਜਦੋਂ ਸੰਗਤ ਮਿਲੀ, ਰਸ ਆਇਆ ਅਤੇ ਮਨ ਜੁੜ ਗਿਆ।
ਅਨਰਸ ਨਹੀਂ ਚਾਹੈ ਇੱਕ ਹਰ ਲਾਹੈ,
ਹੋਰ ਕੋਈ ਰਸ ਨਹੀਂ ਚਾਹੁੰਦਾ ਮੇਰਾ ਮਨ, ਇੱਕੋ ਹੀ ਲਾਹਾ ਹੈ। ਸਤਿਗੁਰੂ ਜੀ ਨੇ ਸਿੱਖ ਨੂੰ ਹੁਕਮ ਕੀਤਾ, ਇਹ ਰਸ ਚੱਖ, ਜਿਵੇਂ ਮੁਕਰੰਦ ਦਾ ਰਸ ਭਵਰਾ ਚੱਖਦਾ ਨਾ, ਅਤੇ ਉਹਨੂੰ ਮੌਤ ਦੀ ਵੀ ਪਰਵਾਹ ਨਹੀਂ ਹੁੰਦੀ, ਇਹ ਵਾਹਿਗੁਰੂ ਨਾਮ ਦਾ ਰਸ ਚੱਖ, ਤੂੰ ਤੂੰ ਕਹਿਣ ਦਾ ਰਸ ਬੜਾ ਪਿਆਰਾ ਹੀ। ਜਿਵੇਂ ਜਗਤ ਵਿੱਚੋਂ ਹਉਮੈ ਦਾ ਰਸ ਆਉਂਦਾ ਨਾ ਬੰਦੇ ਨੂੰ, ਚਾਰ ਬੰਦੇ ਆਦਰ ਸਤਿਕਾਰ ਦੇਣ ਸਟੇਜ ਤੋਂ, ਨਾਂ ਦੋ ਚਾਰ ਵਾਰੀ ਲਿਆ ਜਾਏ, ਮੇਰਾ ਨਾਂ ਹੀ ਨਹੀਂ ਬੋਲਿਆ। ਨਿਗੂਣੀਆਂ ਚੀਜ਼ਾਂ ਪਿੱਛੇ ਮਨੁੱਖ ਮਰ ਗਿਆ। ਮਹਾਰਾਜ ਕਹਿੰਦੇ ਤੂੰ ਤੂੰ ਕਹਿਣ ਦਾ ਬੜਾ ਰਸ ਹੈ, ਕਿਤੇ ਇਹ ਵੀ ਰਸ ਲੈ ਕੇ ਵੇਖ। ਪਰ ਸੁਭਾਗੇ ਸਿੱਖੋ, ਜਿਹੜੀ ਜ਼ਿੰਦਗੀ ਅੰਨ ਰਸ ਵਿੱਚ ਲੱਗੀ ਹੋਈ ਹੈ, ਉਹਨੂੰ ਨਾਮ ਰਸ ਕਿੱਥੇ ਚੰਗਾ ਲੱਗਦਾ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਤੈਨੂੰ ਤ੍ਰਿਪਤੀ ਹੋ ਸਕਦੀ ਹੈ, ਕਿਤੇ ਭੁੱਖ ਪਿਆਸ ਮਿਟ ਸਕਦੀ ਹੈ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰ ਤਾਂ ਕਿੱਤਾ ਜਿੱਚਰ ਹਰ ਰਸ ਪੱਲੇ ਨਾ ਪਾਏ। ਸਾਨੂੰ ਗੁਰੂ ਨੇ ਹੁਕਮ ਕੀਤਾ ਵੀ ਬਾਕੀ ਰਸ ਛੱਡ ਕੇ ਨਾ ਨਾਮ ਦਾ ਰਸ ਪੀ। ਇਹ ਰਸਾਂ ਸਿਰ ਰਸ ਹੈ, ਰਸਾਂ ਸਿਰ ਰਸ। ਤੈਨੂੰ ਅੱਜ ਜਿਹੜੇ ਰਸ ਤੂੰ ਚੱਖ ਰਿਹਾ ਨਾ, ਤੈਨੂੰ ਚੰਗੇ ਲੱਗ ਰਿਹਾ ਵੀ ਸ਼ਾਇਦ ਬੜੇ ਪਿਆਰੇ ਨੇ, ਸ਼ੱਕਰ, ਖੰਡ, ਨਿਵਾਤ, ਗੁੜ ਸਭ ਚੱਖੇ ਸੀ ਬਾਬਾ ਫਰੀਦ ਸਾਹਿਬ ਨੇ। ਬਾਬਾ ਜੀ ਕਹਿੰਦੇ ਮੈਂ ਸਭ ਚੱਖ ਕੇ ਵੇਖ ਲਏ, ਸ਼ੱਕਰ ਬੜੀ ਮਿੱਠੀ, ਖੰਡ ਬੜੀ ਮਿੱਠੀ, ਸ਼ਹਿਦ ਬੜਾ ਮਿੱਠਾ, ਮਿਸ਼ਰੀ ਬੜੀ ਮਿੱਠੀ। ਔਰ ਮੈਂ ਮੰਨਦਾ ਵੀ ਜਦੋਂ ਮੈਂ ਉਹ ਚੱਖਦਾ ਸੀ ਮੈਨੂੰ ਲੱਗਦਾ ਸੀ ਸ਼ੱਕਰ ਤੋਂ ਖੰਡ ਮਿੱਠੀ ਹੈ, ਖੰਡ ਤੋਂ ਮਿਸ਼ਰੀ ਮਿੱਠੀ ਹੈ, ਮਿਸ਼ਰੀ ਤੋਂ ਸ਼ਹਿਦ ਮਿੱਠਾ ਹੈ। ਅਤੇ ਮੈਂ ਕਹਿੰਦਾ ਸੀ ਸ਼ਾਇਦ ਇਹਦੇ ਤੋਂ ਅੱਗੇ ਹੁਣ ਕੁਝ ਵੀ ਨਹੀਂ, ਜਿਵੇਂ ਖੂਹ ਦਾ ਡੱਡੂ ਕਹਿੰਦਾ ਵੀ ਇਹਦੇ ਤੋਂ ਵੱਡਾ ਸਮੁੰਦਰ ਹੋ ਹੀ ਨਹੀਂ ਸਕਦਾ। ਪਰ ਜਦੋਂ ਕਹਿੰਦੇ ਮੈਂ ਨਾਮ ਰਸ ਚੱਖਿਆ ਨਾ, ਅਤੇ ਫਿਰ ਉਹਨਾਂ ਨੂੰ ਕੀ ਕਹਿਣਾ ਪਿਆ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ। ਹੁਣ ਧੰਨ ਨੇ ਗੁਰਮੁਖੋ ਜਿਹਨਾਂ ਨੂੰ ਇਹ ਸਮਝ ਆ ਗਈ ਵੀ ਇਸ ਰਸ ਤੋਂ ਅੱਗੇ ਵੀ ਕੋਈ ਰਸ ਹੈਗਾ। ਆਪਣੇ ਜੀਵਨ ਦੀ ਬਿਰਥਾ ਵੇਖਾਂ ਅਤੇ ਸੱਚੇ ਸਾਹਿਬ ਜੀ ਦੇ ਬਚਨ ਚੇਤੇ ਆਉਂਦੇ ਨੇ ਵੀ ਜਿਸ ਜ਼ਿੰਦਗੀ ਨੂੰ ਰਸਾਂ ਨੇ ਘੇਰਿਆ ਹੋਵੇ, ਦਰਜਨਾਂ ਰਸਾਂ ਨੇ ਘੇਰਿਆ ਹੋਵੇ, ਉਸ ਜ਼ਿੰਦਗੀ ਵਿੱਚ ਨਾਮ ਦਾ ਰਸ ਕਿਵੇਂ ਆਏਗਾ? ਵੀ ਰਸ ਸੋਇਨਾ, ਜੇ ਕਿਤੇ ਕੰਨ ਪਾੜ ਕੇ ਕਾਂਟੇ ਪਾਉਣ ਨੂੰ ਮਿਲ ਜਾਣ ਨਾ, ਵਾਲੀਆਂ ਪਾਉਣ ਨੂੰ ਮਿਲ ਜਾਣ, ਵਾਹਿਗੁਰੂ ਜੀ ਨੇ ਜਿਹੜਾ ਰੂਪ ਦਿੱਤਾ ਸੀ ਉਹ ਨਹੀਂ ਚੰਗਾ ਲੱਗਿਆ, ਅਤੇ ਮਾਫ ਕਰਿਓ ਅੰਮ੍ਰਿਤ ਛੱਕ ਕੇ ਵੀ ਸਾਡੀਆਂ ਭੈਣਾਂ ਕਹਿੰਦੀਆਂ ਵੀ ਹੁਣ ਅਸੀਂ ਸਰੀਰ ਦੇ ਇਸ ਅੰਗ ਨੂੰ ਫਿਰ ਭੰਗ ਕਰਨਾ। ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਅੰਮ੍ਰਿਤ ਛੱਕ ਕੇ ਕੇਸ ਕਟਾਉਣ ਲੱਗ ਪਏ, ਉਸੇ ਤਰ੍ਹਾਂ ਹੀ ਇਹ ਕਰਮ ਹੈ ਵੀ ਅੰਮ੍ਰਿਤ ਛੱਕ ਕੇ ਨੱਕ ਵੀ ਪਾੜ ਲਿਆ, ਕੰਨ ਵੀ ਪਾੜ ਲਿਆ। ਬੜਾ ਸੋਹਣਾ ਲੱਗਦਾ ਜੇ ਸੋਨਾ ਪਾਉਣ ਨੂੰ ਮਿਲ ਜੇ, ਜੇ ਚਾਂਦੀ ਦੀਆਂ ਗਹਿਣੇ ਮਿਲ ਜਾਣ ਪੈਰਾਂ ਨੂੰ ਲੱਤਾਂ ਨੂੰ, ਉਹ ਬੜੇ ਸੋਹਣੇ ਲੱਗਦੇ। ਇਹ ਰਸ ਨੇ ਲੱਗੇ ਹੋਏ ਜਿਹੜੇ ਸਾਨੂੰ। ਵੈਸੇ ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਰਸ ਸੋਇਨਾ, ਰਸ ਰੂਪਾ, ਕਾਮਣ ਰੂਪ ਵੇਖਣ ਦਾ ਰਸ, ਚਾਂਦੀ ਦਾ, ਸੋਨੇ ਦਾ ਰਸ ਬੜੇ ਸੋਹਣੇ ਲੱਗਦੇ, ਮਨ ਨੂੰ ਤ੍ਰਿਪਤੀ ਹੁੰਦੀ ਹੈ। ਸੁਗੰਧੀਆਂ ਦਾ ਰਸ ਤਿਆਰ ਹੋ ਕੇ ਕਹਿੰਦਾ ਮਹਿਕਾਂ ਆਉਂਦੀਆਂ ਮੇਰੇ ਕੋਲੋਂ। ਇਹਨਾਂ ਰਸਾਂ 'ਚ ਉਲਝਿਆ ਹੋਇਆ ਬੰਦਾ, ਰਸ ਸੋਇਨਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਅਸਵਾਰੀਆਂ ਸੋਹਣੀਆਂ ਸੋਹਣੀਆਂ ਹੋਣ, ਰਸ ਘੋੜੇ, ਰਸ ਸੇਜਾ, ਮੰਦਰ ਮਹਿਲ ਬਣੇ ਹੋਣ, ਰਸ ਮਿੱਠਾ, ਰਸ ਮਾਸ, ਸੈਂਕੜੇ ਕਿਸਮ ਦਾ ਮਾਸ ਖਾਣ ਨੂੰ ਚਿੱਤ ਕਰਦਾ, ਕਮਜ਼ੋਰੀ ਬਣ ਗਿਆ ਮਿੱਠਾ ਬੰਦੇ ਦਾ, ਰੋਗੀ ਹੋ ਗਿਆ ਤਨ ਵੀ। ਅਤੇ ਸੱਚੇ ਸਾਹਿਬ ਜੀ ਕਹਿੰਦੇ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਉਹ ਵਾਹਿਗੁਰੂ ਕਿੱਥੇ ਵਸੇਗਾ ਜਿਸ ਸਰੀਰ ਵਿੱਚ ਇੰਨੇ ਰਸਾਂ ਨੇ ਘਰ ਕੀਤਾ ਹੋਇਆ, ਉੱਥੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਤੈਨੂੰ ਕਿੱਥੋਂ ਆਉਣਾ ਪਈ? ਹੁਕਮ ਕੀ ਹੈ ਸਾਹਿਬ ਦਾ? ਸੱਚੇ ਪਾਤਸ਼ਾਹ ਜੀ ਕਹਿੰਦੇ ਅੰਨ ਰਸ ਨਹੀਂ ਚਾਹੈ, ਇੱਕ ਹੈ ਹਰ ਲਾਹੈ। ਬਾਕੀ ਰਸ ਨਹੀਂ ਚੱਖਣੇ, ਅਤੇ ਜੇ ਰਸ ਚੱਖਣਾ ਤਾਂ ਵਾਹਿਗੁਰੂ ਜੀ ਦੇ ਨਾਮ ਦਾ ਚੱਖ। ਦ੍ਰਿੜ ਕਰਿਓ ਉਪਦੇਸ਼, ਮਹਾਰਾਜ ਦਾ ਜੀ ਕਰਦਾ, ਰਲ ਕੇ ਪੜ੍ਹ ਲਈ ਇੱਕ ਵਾਰੀ। ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਬਿਖੈ ਬਨ ਫੀਕਾ ਤਿਆਗ ਰਿ ਸਖੀਏ, ਬਿਖੈ ਬਨ ਫੀਕਾ ਤਿਆਗ ਰਿ ਸਖੀਏ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਹੁਣ ਕਿਹਨੂੰ ਕਿਹਾ ਸਤਸੰਗਤ? ਸਾਨੂੰ ਕਹਿ ਰਿਹਾ ਨਾ ਗੁਰੂ, ਗੁਰਬਾਣੀ ਕਹੈ, ਅਤੇ ਅਸੀਂ ਕੀ ਕਰਨਾ? ਸੇਵਕ ਜਨ ਮੰਨੈ, ਜਿਵੇਂ ਸਾਧ ਸੰਗਤ ਭੋਜਨ ਦਾ ਰਸ ਲੈਂਦੇ ਹੋ, ਜਿਵੇਂ ਤੁਸੀਂ ਕੰਨਾਂ ਦਾ ਰਸ, ਅੱਖਾਂ ਦਾ ਰਸ, ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਤੇਰੇ ਘੱਟ ਵਿੱਚ ਵਾਹਿਗੁਰੂ ਕਿੱਥੋਂ ਵਸੇਗਾ। ਸਾਨੂੰ ਗੁਰੂ ਸਾਹਿਬ ਨੇ ਕਿਹਾ ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜ੍ਹਾ ਸਮਾਂ ਥੋੜ੍ਹਾ ਹੀ ਖਾਵੈ। ਰਸ ਭੋਗਣ ਵਾਸਤੇ ਨਹੀਂ ਜੂ ਰਹੇ, ਜਿਉਣ ਵਾਸਤੇ ਖਾ ਰਹੇ ਹਾਂ ਅਸੀਂ, ਸਿਰਫ ਜਿਉਣ ਵਾਸਤੇ। ਸਾਡਾ ਧਰਤੀ 'ਤੇ ਆਉਣ ਦਾ ਮਕਸਦ ਖਾਣਾ ਨਹੀਂ, ਇਸ ਲਈ ਖਾ ਰਹੇ ਹਾਂ ਕਿ ਜੂਣ ਦੀ ਲੋੜ ਹੈ, ਮਕਸਦ ਕੋਈ ਹੋਰ ਹੈ ਸਾਧ ਸੰਗਤ। ਇਸ ਲਈ ਇਹ ਮਹਾਰਾਜ ਉਪਦੇਸ਼ ਕਰ ਰਹੇ, ਅੰਨ ਰਸ ਨਹੀਂ ਚਾਹੈ ਇੱਕ ਹੈ ਹਰ ਲਾਹ ਹੈ। ਸਿੱਖ ਦਾ ਕੀ ਧਰਮ ਬਣਦਾ ਕਿ ਰਸਾਂ ਕਸਾਂ ਤੋਂ ਆਪਣੀ ਜ਼ਿੰਦਗੀ ਨੂੰ ਮੋੜੇ। ਇਹਨੇ ਜ਼ਿੰਦਗੀ ਨੂੰ ਰੋਗੀ ਬਣਾਇਆ ਹੋਇਆ, ਇਹਨੇ ਮਨ 'ਚ ਵਿਕਾਰ ਪੈਦਾ ਕੀਤੇ ਹੋਏ ਆ। ਜਿੰਨੇ ਰਸ ਜ਼ਿਆਦਾ ਜੀਵ ਦੇ ਰਸ ਤਨ ਰੋਗੀ ਕਰ ਰਹੇ ਨੇ, ਅੱਖਾਂ ਦੇ ਕੰਨਾਂ ਦੇ ਰਸ ਮਨ 'ਚ ਵਿਕਾਰ ਪੈਦਾ ਕਰ ਰਹੇ ਨੇ, ਔਰ ਜਿਹਨੂੰ ਮਿੱਠਾ ਕਰਕੇ ਖਾ ਰਿਹਾ ਉਹੀ ਰੋਗ ਦਾ ਕਾਰਨ ਬਣ ਜਾਂਦਾ। ਬਹੁਤ ਕੁਝ ਅਸੀਂ ਭੋਗ ਰਹੇ ਹਾਂ ਵੀ ਬੜਾ ਰਸ ਹੈ ਇਹਦੇ 'ਚ। ਆ ਜਿਹੜੇ ਲੋਕ ਜ਼ਹਿਰ ਪੀ ਰਹੇ ਨੇ, ਨਸ਼ਾ ਰਸ ਤਾਂ ਉਹ ਵੀ ਲੈ ਰਹੇ ਨੇ, ਨਾਲੇ ਆਪਣੀ ਜ਼ਿੰਦਗੀ ਗਰਕ ਕਰ ਰਹੇ ਨੇ, ਨਾਲੇ ਪਰਿਵਾਰਾਂ ਦੀ ਜ਼ਿੰਦਗੀ ਗਰਕ ਕਰ ਰਹੇ ਨੇ। ਬਈ ਇਹ ਰਸਾਂ ਨੇ ਜ਼ਿੰਦਗੀ 'ਚ ਦੁੱਖ ਦਿੱਤਾ, ਅਤੇ ਮੇਰਾ ਸਾਹਿਬ ਕਹਿ ਰਿਹਾ ਵੀ ਭਲਿਆ ਪੁਰਖਾ ਜਿੱਥੇ ਇੰਨੇ ਰਸਾਂ ਦੇ ਵਿੱਚ ਗਰਕਿਆ ਪਿਆ, ਕਿਤੇ ਨਾਮ ਦਾ ਰਸ ਚੱਖ ਬਾਕੀ ਸਭ ਛੁੱਟ ਜਾਣਗੇ, ਬਾਕੀ ਸਭ ਛੁੱਟ ਜਾਣਗੇ ਰਸ। ਫਿਰ ਤੂੰ ਵੀ ਕਹੇਗਾ ਵੀ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇਸ ਰਸ ਨੂੰ ਚੱਖਣਾ।
ਅੰਨ ਤੇ ਟੂਟੀ ਐ ਰੇਖ ਤੇ ਛੂਟੀ ਐ।
ਅੰਨ ਦਾ ਅਰਥ ਹੈ ਅੰਨ, ਹਿੰਦੀ ਦਾ ਸ਼ਬਦ ਹੈ ਅੰਨ। ਹੋਰ ਅੰਨ ਤੇ ਟੂਟੀ ਐ ਰੇਖ, ਰੇਖ ਕਿਹਨੂੰ ਕਹਿੰਦੇ ਆ? ਇਹ ਇੰਦਰੀਆਂ, ਰਖੀਕ ਰੇਖ, ਇੰਦਰੀਆਂ। ਇੰਦਰੀਆਂ ਨੇ ਰਸਾਂ ਵਿੱਚ ਸਾਨੂੰ ਲੁਭਾਇਆ ਹੋਇਆ। ਕਾਮ ਵਾਸ਼ਨਾ ਉੱਠਦੀ ਹੈ, ਜੀਭ ਦੇ ਰਸ ਉੱਠਦੇ ਨੇ, ਕੰਨਾਂ ਦੀ ਭੁੱਖ ਉੱਠਦੀ ਹੈ। ਇਹ ਕਿਹਦਾ ਦੋਸ਼ ਹੈ? ਇੰਦਰੀਆਂ ਦਾ। ਅਤੇ ਮੇਰੇ ਦਾਤਾ ਜੀ ਕਹਿੰਦੇ ਅੰਨ ਤੇ ਟੁੱਟੀ ਹੈ ਰਿੱਖ ਤੇ ਛੁੱਟੀ ਹੈ। ਇੰਦਰੀਆਂ ਦਾ ਗੁਲਾਮ ਨਾ ਹੋ। ਤੂੰ ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰਨਾ ਸੀ ਵੀ ਜਿੱਧਰ ਮੇਰਾ ਮਨ ਕਰੇਗਾ ਮੈਂ ਉਸ ਪਾਸੇ ਵੇਖਾਂਗਾ, ਅਤੇ ਤੂੰ ਮਨ ਦਾ ਗੁਲਾਮ ਹੋ ਗਿਆ। ਇਸੇ ਸੋਚ ਨਾਲ ਕੀ ਹੋਇਆ? ਮਨ ਦਾ ਗੁਲਾਮ ਹੋ ਗਿਆ। ਜਿੱਧਰ ਮਨ ਕਹਿੰਦਾ ਉੱਧਰ ਵੇਖਣ ਲੱਗ ਪੈਂਦਾ, ਜੇ ਵੇਖਦਾ ਵੇਖਦਾ ਗੁਆਚ ਜਾਂਦਾ। ਇਹਨਾਂ ਇੰਦਰੀਆਂ ਨੂੰ ਤੂੰ ਵੱਸ ਵਿੱਚ ਕਰ। ਅਤੇ ਪਤਾ ਕਦੋਂ ਵੱਸ ਵਿੱਚ ਹੋਏਗਾ? ਜਦੋਂ ਗੁਰਥਾਪੀ ਦਿੱਤੀ ਕੰਡ ਜੀਓ। ਹਾਂ, ਗੁਸਾਈ ਦਾ ਪਹਿਲਵਾਨੜਾ, ਇਹ ਜ਼ਿੰਦਗੀ ਮੱਲ ਅਖਾੜਾ ਹੈ ਜਿੱਤ ਕੇ ਘਰ ਪਰਤ। ਹਾਂ, ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ। ਆ ਜਿਹੜਾ ਤਾਜ ਤੇਰੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਖਿਆ, ਇਸ ਦੁਮਾਲੜੇ ਨੂੰ ਉੱਚਾ ਕਰ। ਨਿਹੱਤੇ ਪੰਜ ਜਵਾਨ ਮੈਂ, ਅਤੇ ਤਾਂ ਨਿਹੱਤੇ ਜਦੋਂ ਗੁਰ ਥਾਪੀ ਦਿੱਤੀ ਕੰਡ ਜੀਓ, ਮੇਰੇ ਸਾਹਿਬ ਨੇ ਥਾਪੜਾ ਦਿੱਤਾ, ਫਿਰ ਰਖੀਕ ਦੇ ਵੱਸ ਵਿੱਚ ਨਹੀਂ ਪਿਆ, ਮੈਂ ਇਹਨਾਂ ਨੂੰ ਵੱਸ ਵਿੱਚ ਕਰ ਲਿਆ। ਅੰਨ ਤੇ ਟੁੱਟੀ ਬਾਕੀਆਂ ਨਾਲੋਂ ਤੋੜ ਲਈ, ਇਹੀ ਤਾਂ ਪ੍ਰੀਤ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਇਹੀ ਤਾਂ ਪ੍ਰੀਤ ਹੈ। ਬਹੁਤੀਆਂ ਥਾਵਾਂ 'ਤੇ ਲਾਉਣ ਵਾਲਾ ਬੰਦਾ ਗੁਰਮੁਖੋਂ ਡੁੱਬਦਾ ਹੀ ਡੁੱਬਦਾ। ਹੋਰ ਆਸ ਛੱਡ। ਮੇਰੇ ਸਾਹਿਬ ਨੇ ਇੱਕ ਬਾਣੀ 'ਚ ਬਚਨ ਕਿਹਾ ਵੀ ਹੋ ਸਕਦਾ ਕਿਸੇ ਦੀ ਕਿਸੇ ਹੋਰ ਥਾਂ ਵੀ ਹੋਵੇ, ਪਰ ਸਿੱਖ ਨੇ ਕੀ ਅਰਦਾਸ ਕਰਨੀ ਹੈ? ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ। ਕਿਸੇ ਦਾ ਕੋਈ ਹੋਰ, ਕਿਸੇ ਦਾ ਕੋਈ ਹੋਰ ਹੋ ਸਕਦਾ ਵੀ ਵੀਰਵਾਰ ਕੋਈ ਕਿਤੇ ਜਾਵੇ, ਮੰਗਲਵਾਰ ਕੋਈ ਕਿਤੇ ਜਾਵੇ, ਤਸਵੀਰ ਕਿਸੇ ਦੀ ਹੋਵੇ, ਪਾਠ ਕਿਸੇ ਦਾ ਕਰਾਵੇ। ਹੋ ਸਕਦਾ ਕਿਸੇ ਦਾ ਕੋਈ ਹੋਰ ਹੋਵੇ, ਸਿਰ ਦਰਦ ਲਈ ਕੋਈ ਹੋਰ ਹੋਵੇ, ਪੁੱਤਰ ਲੈਣ ਲਈ ਕੋਈ ਹੋਰ ਹੋਵੇ, ਮੱਝਾਂ ਦੀਆਂ ਕੱਟੀਆਂ ਲੈਣ ਲਈ ਆਹ ਬਣੀ ਕਬਰ ਇੱਥੇ ਇੱਧਰ ਨੂੰ ਤੁਰ ਪਏ। ਹੋ ਸਕਦਾ ਕਿਸੇ ਦਾ ਕੋਈ ਹੋਰ, ਕਿਸੇ ਦਾ ਕੋਈ ਹੋਰ ਹੋਵੇ। ਮੰਝ ਨਿਮਾਣੀ ਇੱਕ ਤੂੰ, ਅੰਨ ਤੇ ਟੁੱਟੀ ਬਾਕੀਆਂ ਨਾਲੋਂ ਤੋੜ ਲਈ, ਅਤੇ ਬਾਕੀ ਸਭ ਨਾਲੋਂ ਤੋੜ ਕੇ ਤੁਮ ਸਿਓ ਜੋਰ ਅਵਰ ਸੰਗ ਤੋੜੀ। ਇਸ ਪ੍ਰੀਤ ਨੂੰ ਲਾਉਣਾ।
ਮਨ ਹਰ ਰਸ ਘੂਟੀ ਐ ਸੰਗ ਸਾਧੂ ਉਲਟੀ ਐ।
ਹਾਂ, ਹੁਕਮ ਇਹ ਸੀ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟ। ਉਲਟੀ ਦਾ ਅਰਥ ਕੀ ਹੈ? ਵਿਪਰੀਤ। ਜਿੱਧਰ ਨੂੰ ਸੰਸਾਰ ਤੁਰਿਆ ਜਾ ਰਿਹਾ ਉੱਧਰ ਨੂੰ ਨਾ ਤੁਰ। ਜੇ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ, ਤੂੰ ਵਹੀਰ ਦੇ ਪਿੱਛੇ ਨਾ ਲੱਗ ਵੀ ਮੇਰੇ ਰਿਸ਼ਤੇਦਾਰ ਸਾਰਿਆਂ ਨੇ ਜ਼ਹਿਰ ਪਿਆਇਆ ਸੀ, ਮੈਂ ਵੀ ਪੁੱਤ ਦੇ ਵਿਆਹ 'ਤੇ ਬਾਕੀਆਂ ਨੇ 15 ਪੇਟੀਆਂ ਲਿਆਂਦੀਆਂ, ਮੈਂ 20 ਲੈ ਕੇ ਆਵਾਂਗਾ। ਉਲਟੀ ਰੇ ਮਨ ਉਲਟੀ ਰੇ, ਮੇਰੀ ਗੁਆਂਢਣ ਨੇ ਵੀ ਲਾਲ ਖੰਬੜੀਆਂ ਬੰਨੀਆਂ ਸੀ, ਮੈਂ ਵੀ ਬੰਨਾਂ ਗੀਆਂ। ਆਹ ਭਰਮ ਆ ਪਖੰਡ ਉਹਨਾਂ ਦੇ ਘਰ 'ਚ ਵੀ ਹੁੰਦਾ ਸੀ, ਮੈਂ ਵੀ ਕਰਾਂਗਾ। ਨਾ ਭਾਈ, ਗੁਰੂ ਦਾ ਸਿੱਖ ਦੁਨੀਆਂ ਦੇ ਪਿੱਛੇ ਨਹੀਂ ਲੱਗਦਾ, ਗੁਰੂ ਦਾ ਸਿੱਖ ਗੁਰੂ ਦੇ ਪਿੱਛੇ ਲੱਗਦਾ। ਤੈਨੂੰ ਸੰਸਾਰ ਮਗਰ ਨਹੀਂ ਤੁਰਨਾ ਚਾਹੀਦਾ, ਉਲਟ ਦਿਸ਼ਾ ਨੂੰ ਚੱਲ ਜਿੱਧਰ ਗੁਰੂ ਤੁਰ ਰਿਹਾ। ਤਾਂ ਕਿਹਾ ਸੀ ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਭਗਤਾਂ ਕੀ ਚਾਲ ਨਿਰਾਲੀ, ਹੁਕਮ ਹਜ਼ੂਰ ਕਰ ਰਹੇ ਕਹਿੰਦੇ ਮਨਾ, ਜੇ ਨਾਮ ਰਸ ਘੁੱਟ ਭਰਨੇ ਨੇ ਨਾ ਤੇ ਫਿਰ ਜਗਤ ਦੇ ਪਿੱਛੇ ਨਾ ਲੱਗ। ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਾਂ ਕਿਆ ਕੀਜੈ, ਜਿੱਧਰ ਮਰਜ਼ੀ ਜਾਏ ਸੰਸਾਰ, ਮੇਰੀ ਤਾਂ ਲੱਗ ਗਈ ਕਹਿੰਦੇ ਜਿੱਥੇ ਲੱਗ। ਇਸ ਤਰ੍ਹਾਂ ਜੀਵਨ ਨੂੰ ਜਿਉਣਾ ਹੈ।
ਅਨ ਨਾਹੀ ਨਾਹੀ ਰੇ,
ਅਨ ਹੋਰ ਕੋਈ ਨਹੀਂ। ਦੋ ਵਾਰੀ ਕਿਹਾ ਦੁਨੀਆਂ ਦੇ ਲੋਕੋ, ਦੁਹਾਈ ਦੇ ਕੇ ਕਹਿੰਦਾ ਨਾਹੀ ਨਾਹੀ ਰੇ, ਹੋਰ ਕੋਈ ਨਹੀਂ ਮੇਰਾ, ਤੁਮੈਂ ਛਾਟ ਕੋਈ, ਅਵਰ ਨਾ ਧਿਆਉਂ, ਹੋਰ ਕਿਸੇ ਦੀ ਝਾਕ ਨਹੀਂ ਰੱਖਦਾ ਮੈਂ। ਇਹ ਗੱਲ ਉੱਚੀ ਉੱਚੀ ਪੁਕਾਰ ਕੇ ਕਹਿੰਦਾ ਹਾਂ।
ਨਾਨਕ ਪ੍ਰੀਤ ਚਰਨ ਚਰਨ ਹੇ,
ਬਸ ਇੱਕੋ ਹੀ ਥਾਂ ਲੱਗੀ ਤੇਰੇ ਚਰਨਾਂ ਨਾਲ, ਤੇਰੇ ਚਰਨਾਂ ਨਾਲ ਨਿਭ ਜੇ ਮਹਾਰਾਜ, ਜਿਉਂਦਿਆਂ ਵੀ ਨਿਭ ਜਾਏ ਅਤੇ ਅੰਤ ਕੇਸਾਂ ਸਵਾਸਾਂ ਸੰਗ ਨਿਭ ਜਾਏ, ਤੇਰੇ ਚਰਨਾਂ ਨਾਲ ਜੁੜਿਆ ਨਿਭ ਜਾਏ ਸੱਚੇ ਪਾਤਸ਼ਾਹ। ਦੁੱਖ ਹੋਵੇ ਸੁੱਖ ਹੋਵੇ, ਜ਼ਿੰਦਗੀ ਹੋਵੇ ਮੌਤ ਹੋਵੇ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ, ਭਾਵੇਂ ਰਵਾਂ ਇੱਥੇ ਜੁੜਿਆ, ਭਾਵੇਂ ਮੌਤ ਆਵੇ ਭਾਵੇਂ ਜ਼ਿੰਦਗੀ ਆਵੇ। ਤੋ ਸਾਹਿਬ ਬਖਸ਼ਿਸ਼ ਕਰਨ, ਦਾਤਾ ਜੀ ਨੇ ਰਹਿਮਤ ਕੀਤੀ ਹੈ। ਕਹਿੰਦੇ ਹਉਮੈਂ ਦੀ ਕੰਧ ਢਾ, ਨਾਮ ਦਾ ਰਸ ਚੱਖ, ਸੰਗਤ ਨਾਲ ਜੁੜ, ਤੇਰੀ ਬੁੱਧੀ ਪਲਟ ਜਾਏਗੀ। ਸੰਗਤ ਨੇ ਬੁੱਧੀ ਪਲਟਣੀ, ਜੋ ਜ਼ਿੰਦਗੀ ਦਾ ਗੰਦ ਚੰਬੜਿਆ ਹੋਇਆ ਇਹ ਚੰਗੀ ਸੰਗਤ ਨੇ ਲਾਉਣਾ। ਸਾਰਿਆਂ ਦੇ ਜੀਵਨ ਉੱਤੇ ਗੁਰੂ ਦੀ ਰਹਿਮਤ ਹੋਵੇ, ਸਭ ਦੇ ਘਰਾਂ ਦੇ ਅੰਦਰ ਬਾਣੀ ਦਾ ਪ੍ਰਭਾਵ, ਬਾਣੀ ਦਾ ਪ੍ਰਤਾਪ ਵਰਤੇ। ਜਿਹੜੇ ਕੁਰਾਏ ਪਏ ਹੋਏ ਹਾਂ, ਅਸੀਂ ਵਾਪਸ ਪਰਤ ਆਈਏ, ਆਪਣੇ ਗੁਰੂ ਦੇ ਲੜ ਲੱਗੀਏ, ਨਾਮ ਰਸ ਚੱਖੀਏ। ਜਿਹੜਾ ਸਾਨੂੰ ਮਹਾਰਾਜ ਨੇ ਦੈਵੀ ਭੋਜਨ ਦਿੱਤਾ ਉਹ ਖਾਈਏ ਇਸ ਥਾਲ ਵਿੱਚੋਂ, ਐਵੇਂ ਗੰਦ ਮੰਦ ਮਲ ਭੱਖ ਖਾਣਿਆਂ ਵੱਲ ਨਾ ਜਾਈਏ। ਆਹ ਦੈਵੀ ਭੋਜਨ ਦਿੱਤਾ ਹਜ਼ੂਰ ਨੇ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਸ ਰਸ ਨੂੰ ਮਾਨਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ, ਅਸੀਸਾਂ ਦਿਓ, ਭੁੱਲਾਂ ਬਖਸ਼ ਦੇ। ਆਓ ਇੱਕ ਵਾਰ ਫਿਰ ਇਹ ਪੰਕਤੀਆਂ ਪਿਆਰ ਨਾਲ ਸੁਣੋ ਜੀ।
ਅਨ ਤੇ ਟੂਟੀ ਐ ਰੇਖ ਤੇ ਛੂਟੀ ਐ, ਮਨ ਹਰ ਰਸ ਘੂਟੀ ਐ, ਸੰਗ ਸਾਧੂ ਉਲਟੀ ਐ, ਅਨ ਨਾਹੀ ਨਾਹੀ ਰੇ।
ਨਾਨਕ ਪ੍ਰੀਤ ਚਰਨ ਚਰਨ ਹੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।